ਨਾਨਕ ਦੇ ਘਰ ਦੀ ਗੱਦੀ ਵਾਲਾ ਤਖ਼ਤ, ਉੱਥੇ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਸ ਤਖ਼ਤ ਤੇ ਵਿਰਾਜਮਾਨ ਹੋ ਗਏ ਨੇ। ਸਰਬੋਤਮ ਕੇ ਤਖ਼ਤ ਵਿਰਾਜੇ, ਜਿਨ ਦਰਸ਼ਨ ਤੇ ਸੰਕਟ ਭਾਜੇ। ਜਿਹੜਾ ਵੀ ਦਰਸ਼ਨ ਕਰਦਾ ਹੈ ਬਾਲਾ ਪ੍ਰੀਤਮ ਜੀ ਦੇ, ਉਹਦੇ ਦੁੱਖ ਸੰਕਟ ਸਾਰੇ ਦੂਰ ਭੱਜ ਜਾਂਦੇ ਨੇ। ਗੱਦ ਕੇ ਆਖੋ ਸਤਨਾਮ, ਉਹਦੇ ਕਸ਼ਟ, ਉਹਦੇ ਦੁੱਖ, ਉਹਦੇ ਸੰਕਟ ਦੂਰ ਭੱਜ ਜਾਂਦੇ ਨੇ। ਸਰਬੋਤਮ ਕੇ ਤਖ਼ਤ ਵਿਰਾਜੇ, ਜਿਨ ਦਰਸ਼ਨ ਤੇ ਸੰਕਟ ਭਾਜੇ। ਇੱਧਰ ਜਦੋਂ ਬਾਲਾ ਪ੍ਰੀਤਮ ਜੀ ਅੱਠਵੇਂ ਪਾਤਸ਼ਾਹ ਬਣ ਗਏ, ਕੁਝ ਦਿਨਾਂ ਬਾਅਦ ਗੁਰੂ ਹਰਿ ਸਾਹਿਬ ਜੀ ਜੋਤੀ ਜੋਤ ਸਮਾ ਗਏ। ਸੰਗਤਾਂ ਨੂੰ ਪਤਾ ਲੱਗਾ, ਸਵਾ ਕੁ ਪੰਜ ਸਾਲ ਦੀ ਉਮਰ ਹੈ ਲਗਭਗ ਬਾਲਾ ਪ੍ਰੀਤਮ ਜੀ ਦੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੇ ਘਰ ਦੇ ਮਾਲਕ ਬਣੇ ਨੇ, ਦੂਰੋਂ ਦੂਰੋਂ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਦੂਰੋਂ ਦੂਰੋਂ ਦੇਸ਼ਾਂ ਤੋਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ ਨੇ। ਲੰਮੇ ਦੇਸ਼ ਤੋਂ ਵੀ ਗੁਰਮੁਖੋ ਸੰਗਤ ਆਈ, ਲੰਮੇ ਦੇਸ਼ ਤੋਂ ਸੰਗਤ ਆ ਰਹੀ ਹੈ। ਤੇ ਇਹਨਾਂ ਦੇ ਵਿੱਚ ਨਾ ਇੱਕ ਚੋਰ ਰਲ ਗਿਆ ਸੰਗਤ ਵਿੱਚ, ਨਾਮ ਆਇਆ ਜਸਵੰਤ ਰਾਏ। ਕਹਿੰਦਾ ਪਤਾ ਲੱਗਾ ਬੜੀਆਂ ਹੀ ਸੰਗਤਾਂ ਜਾਂਦੀਆਂ ਨੇ ਗੁਰੂ ਦਰਬਾਰ ਦੇ ਵਿੱਚ, ਕੀਰਤਪੁਰ ਸਾਹਿਬ ਬਹੁਤ ਸੰਗਤਾਂ ਜਾਂਦੀਆਂ ਨੇ, ਹੁਣ ਜਾ ਕੇ ਮੈਂ ਸੰਗਤਾਂ 'ਚ ਚੋਰੀ ਕਰਾਂਗਾ, ਮੈਂ ਜਲਦੀ ਸ਼ਾਹੂਕਾਰ ਬਣ ਜਾਵਾਂਗਾ। ਇਹ ਸੰਗਤਾਂ ਦੇ ਵਿੱਚ ਰਲ ਗਿਆ ਜੀ, ਸੰਗਤਾਂ ਦੇ ਨਾਲ ਪਹੁੰਚਿਆ ਕੀਰਤਪੁਰ ਸਾਹਿਬ। ਸਵੇਰੇ ਸ਼ਾਮ ਕੀਰਤਨ ਹੁੰਦਾ ਹੈ, ਦੀਵਾਨ ਲੱਗਦੇ ਨੇ। ਜਸਵੰਤ ਰਾਏ ਨਾ ਉਸ ਸਮੇਂ ਚੋਰੀਆਂ ਕਰਦਾ ਜੀ, ਸੰਗਤਾਂ ਦੀਆਂ ਗੱਠੜੀਆਂ ਖੋਲਦਾ, ਵਿੱਚੋਂ ਮਾਇਆ ਕੱਢ ਲੈਂਦਾ ਹੈ, ਹੋਰ ਕੀਮਤੀਆਂ ਚੀਜ਼ਾਂ ਕਰਦਾ ਹੈ। ਇੱਕ ਦੋ ਦਿਨਾਂ ਬਾਅਦ ਸੰਗਤਾਂ ਦੇ ਵਿੱਚ ਨਾ ਆਪਸੀ ਵਿਚਾਰ ਹੋਣੀ ਸ਼ੁਰੂ ਹੋ ਗਈ, ਕਹਿੰਦੇ ਲੱਗਦਾ ਕੋਈ ਸਾਡੀਆਂ ਗੱਠੜੀਆਂ ਖੋਲਦਾ, ਗੱਠੜੀਆਂ 'ਚ ਮਾਇਆ ਵੀ ਨਿਕਲੀ ਹੁੰਦੀ ਹੈ, ਗੱਠੜੀਆਂ ਖੁੱਲੀਆਂ ਵੀ ਹੁੰਦੀਆਂ ਨੇ। ਸੰਗਤ ਦੇ ਚਰਚਾ ਹੋਣੀ ਸ਼ੁਰੂ ਹੋ ਗਈ ਸੰਗਤ ਵਿੱਚ, ਅੱਜ ਅੰਮ੍ਰਿਤ ਵੇਲੇ ਦੇ ਦੀਵਾਨ ਲੱਗੇ। ਇਸੇ ਤਰ੍ਹਾਂ ਹੀ ਸੰਗਤ ਬੈਠੀ ਹੋਈ ਸੰਗਤ ਜੀ, ਤੇ ਕਹਿੰਦੇ ਜਸਵੰਤ ਰਾਏ ਕਹਿੰਦੇ ਚਲੋ ਮੈਂ ਵੀ ਜਾ ਕੇ ਗੁਰੂ ਜੀ ਨੂੰ ਨਮਸਕਾਰ ਕਰਾਵਾਂ, ਮੇਰੇ ਤੇ ਸ਼ੱਕ ਨਾ ਕਿਸੇ ਨੂੰ ਪਵੇ, ਹੁਣ ਧਿਆਨ ਦਿਓ, ਮੈਂ ਵੀ ਜਾ ਕੇ ਦਰਸ਼ਨ ਕਰਾਵਾਂ, ਮੇਰੇ ਤੇ ਸ਼ੱਕ ਨਾ ਕਿਸੇ ਨੂੰ ਪਵੇ। ਇਹ ਜਸਵੰਤ ਰਾਏ ਨੇ ਜਦੋਂ ਜਾ ਕੇ ਨਾ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਾਲਾ ਪ੍ਰੀਤਮ ਜੀ ਨੂੰ ਜਾ ਕੇ ਨਮਸਕਾਰ ਕੀਤੀ ਜਿਸ ਵੇਲੇ ਨਾ, ਸਤਿਗੁਰੂ ਇਹਦੇ ਵੱਲ ਵੇਖ ਕੇ ਨਾ ਮੁਸਕਰਾ ਪਏ, ਬਾਲਾ ਪ੍ਰੀਤਮ ਜੀ ਇਹਦੇ ਵੱਲ ਵੇਖ ਕੇ ਮੁਸਕਰਾ ਪਏ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮੁੱਖ ਤੋਂ ਪਤਾ ਕੀ ਕਹਿੰਦੇ, ਕਹਿੰਦੇ ਉਹ ਜਸਵੰਤ ਮਹਾਰਾਜ ਜੀ ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕਹਿੰਦੇ ਤੈਨੂੰ ਪਤਾ ਚੋਰ ਦੀ ਹਾਮੀ ਕੋਈ ਨੀ ਭਰਦਾ। ਕਹਿੰਦੇ ਜਦੋਂ ਮਹਾਰਾਜ ਨੇ ਪੰਕਤੀ ਉਚਾਰਨ ਕੀਤੀ, ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕੀਆ ਚੰਗਾ ਕਿਉਂ ਹੋਏ, ਉੱਚੀ ਉੱਚੀ ਰੋਣ ਲੱਗ ਪਿਆ, ਮਹਾਰਾਜ ਭੁੱਲਾਂ ਬਖਸ਼ ਲਿਓ। ਹੇ ਬਾਲਾ ਪ੍ਰੀਤਮ ਜੀ ਮੇਰੇ ਭੁੱਲਾਂ ਬਖਸ਼ ਲਿਓ, ਮੇਰੇ ਪਾਤਸ਼ਾਹ ਬੜੇ ਸਹਿਜ ਵਿੱਚ ਆਖਣਗੇ। ਕਹਿੰਦੇ ਉਹ ਜਸਵੰਤ ਰਾਏ ਇੱਕ ਗੱਲ ਦੱਸ, ਜਦੋਂ ਜੰਗਲ ਵਿੱਚ ਅੱਗ ਲੱਗ ਜਾਵੇ ਲੋਕ ਨਦੀ ਵੱਲ ਜਾਂਦੇ ਨੇ, ਉਹ ਜਸਵੰਤ ਰਾਏ ਤੂੰ ਇਹ ਗੱਲ ਦੱਸ, ਜਦੋਂ ਨਦੀ ਨੂੰ ਅੱਗ ਲੱਗ ਜਾਵੇ ਲੋਕ ਵਿਚਾਰੇ ਕਿੱਥੇ ਜਾਣ, ਜੰਗਲ ਵਿੱਚ ਅੱਗ ਲੱਗ ਜਾਵੇ ਲੋਕ ਨਦੀ ਵੱਲ ਭੱਜਦੇ ਨੇ, ਪਰ ਜਿਸ ਵੇਲੇ ਨਦੀ 'ਚ ਅੱਗ ਲੱਗ ਜਾਵੇ ਲੋਕ ਕਿੱਥੇ ਜਾਣ। ਉਹ ਜਸਵੰਤ ਰਾਏ ਜੇ ਦੁਨੀਆਂ ਵਿੱਚ ਕੋਈ ਅਤਿਆਚਾਰ ਕਰੇ ਨਾ ਲੋਕ ਰਾਜੇ ਕੋਲ ਜਾਂਦੇ ਨੇ, ਪਰ ਜੇ ਰਾਜਾ ਹੀ ਅਤਿਆਚਾਰੀ ਹੋ ਜਾਵੇ ਲੋਕ ਕਿੱਥੇ ਜਾਣ? ਗੱਜ ਕੇ ਆਖੋ ਸਤਨਾਮ। ਉਹ ਜਸਵੰਤ ਰਾਏ ਦੁਨੀਆਂ ਆਪਣੀਆਂ ਭੁੱਲਾਂ ਬਖਸ਼ਾਉਣ ਵਾਸਤੇ ਸੰਗਤ ਵਿੱਚ ਆਉਂਦੀ ਹੈ, ਸੰਸਾਰ ਦੇ ਲੋਕ ਆਪਣੇ ਗੁਨਾਹ ਬਖਸ਼ਾਉਣ ਵਾਸਤੇ ਸੰਗਤ ਵਿੱਚ ਆਉਂਦੇ ਨੇ, ਪਰ ਤੂੰ ਸੰਗਤ ਵਿੱਚ ਆ ਕੇ ਚੋੜੀਆਂ ਕਰਦਾ ਤੂੰ ਕਿੱਥੇ ਬਖਸ਼ਿਆ ਜਾਏਗਾ? ਗੱਜ ਕੇ ਆਖੋ ਸਤਨਾਮ। ਇਹ ਰੋਈ ਜਾਵੇ ਮਹਾਰਾਜ ਮੇਰੀਆਂ ਭੁੱਲਾਂ ਬਖਸ਼ ਲਿਓ, ਹੇ ਬਾਲਾ ਪ੍ਰੀਤਮ ਜੀ ਮੈਂ ਭੁੱਲਣ ਹਾਲ ਮੈਨੂੰ ਬਖਸ਼ ਲਿਓ, ਮੈਨੂੰ ਬਖਸ਼ ਲਿਓ। ਸਤਿ ਦੇ ਚਰਨ ਫੜਦੇ ਨੇ ਮਹਾਰਾਜ ਆ ਗਏ ਮੌਜ ਦੇ ਵਿੱਚ। ਸਤਿਗੁਰੂ ਆਪਣੇ ਹੱਥਾਂ ਦੇ ਵਿੱਚ ਨਾ ਛੋਟੀ ਜਿਹੀ ਛੜੀ ਰੱਖਿਆ ਕਰਦੇ ਸਨ, ਫੁੱਲਾਂ ਵਾਲੀ ਛੜੀ। ਸਤਿਗੁਰੂ ਜੀ ਨੇ ਉਹ ਛੜੀ ਆਦੇ ਸਿਰ ਤੇ ਰੱਖੀ, ਕਹਿੰਦੇ ਜਸਵੰਤ ਰਾਏ ਸੰਗਤ ਇਹ ਪ੍ਰਣ ਕਰ ਅੱਜ ਤੋਂ ਬਾਅਦ ਚੋਰੀਆਂ ਨਹੀਂ ਕਰੇਗਾ। ਮਹਾਰਾਜ ਜਿਵੇਂ ਆਪ ਜੀ ਆਖੋਗੇ ਮੇਰੀਆਂ ਭੁੱਲਾਂ ਬਖਸ਼ ਲਿਓ। ਜਦੋਂ ਸ਼ਰੀ ਰੱਖੀ ਗੁਰਮੁਖ, ਇਹਦੇ ਅੰਦਰ ਜਿਵੇਂ ਚਾਨਣ ਹੋ ਜਾਂਦਾ ਹੈ, ਇਹਦਾ ਸਰੀਰ ਇਕਦਮ ਹੌਲਾ ਹੋ ਗਿਆ, ਜਿਵੇਂ ਪਾਪਾਂ ਤੋਂ ਗੁਰਮੁਖੋ ਪਾਪਾਂ ਦਾ ਜੋ ਬੋਝ ਪਿਆ ਸੀ ਨਾ, ਪਾਪਾਂ ਦਾ ਭਾਰ ਸੀ, ਇਕਦਮ ਲੱਥ ਜਾਂਦਾ, ਜਿਵੇਂ ਇਹਦਾ ਸਰੀਰ ਹੌਲਾ ਹੋ ਗਿਆ। ਇਹ ਹੱਥ ਜੋੜ ਕੇ ਪਤਾ ਕੀ ਕਹਿੰਦਾ ਜਸਵੰਤ ਰਾਏ, ਦੋਵੇਂ ਹੱਥ ਜੋੜਦੇ, ਇਹਨੇ ਕੀ ਬੇਨਤੀਆਂ ਕੀਤੀਆਂ? ਦਾਦਾ ਚੇਤਾ ਤੁਸੀਂ ਵੀ ਸਤਿਗੁਰ ਦੇ ਚਰਨਾਂ ਦੇ ਬੇਨਤੀਆਂ ਕਰੋ। ਅੱਜ ਵੀ ਸਤਿਗੁਰ ਸ਼ਬਦ ਰੂਪ ਵਿੱਚ ਚੌਂਕੜਾ ਮਾਰ ਕੇ ਬੈਠੇ ਨੇ, ਸਾਰੀ ਸੰਗਤ ਜੀ ਹੱਥ ਜੋੜ ਕੇ ਨਾਲ ਨਾਲ ਇਹ ਬੇਨਤੀਆਂ ਕਰੋ। ਜਸਵੰਤ ਰਾਏ ਨੇ ਬਾਲਾ ਪ੍ਰੀਤਮ ਦੇ ਚਰਨਾਂ ਚ ਕੀ ਬੇਨਤੀਆਂ ਕੀਤੀਆਂ? ਕੀ ਕਹਿੰਦਾ ਜਸਵੰਤ ਰਾਏ ਹੱਥ ਜੋੜ ਕੇ?
ਜੈਸਾ ਬਾਲਕ ਭਾਏ ਸੁਭਾਏ, ਜੈਸਾ ਬਾਲਕ ਭਾਏ ਸੁਭਾਏ, ਜੈਸਾ ਬਾਲਕ ਜੈਸਾ ਬਾਲਕ ਭਾਏ ਸੁਭਾਏ, ਜੈਸਾ ਬਾਲਕ ਭਾਏ ਸੁਭਾਏ। ਲੱਖ ਅਪਰਾਧ ਕਮਾਵੇ, ਲੱਖ ਅਪਰਾਧ ਕਮਾਵੇ,
ਕਰੋ ਬੇਨਤੀਆਂ।
ਲੱਖ ਅਪਰਾਧ ਕਮਾਵੇ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਚਿਰ ਕੇ ਬਹੁ ਪਾਤੀ, ਕਰ ਉਪਦੇਸ਼ ਚਿਰ ਕੇ ਬਹੁ ਪਾਤੀ। ਕਰ ਉਪਦੇਸ਼ ਚਿਰ ਕੇ ਬਹੁ ਪਾਤੀ, ਕਰ ਉਪਦੇਸ਼ ਚਿਰ ਕੇ ਬਹੁ ਪਾਤੀ, ਕਰ ਉਪਦੇਸ਼ ਚਿਰ ਕੇ ਬਹੁਰ ਪਿਤਾ ਗੱਲ ਲਾਵੇ, ਬਹੁਰ ਪਿਤਾ ਗੱਲ ਲਾਵੇ, ਬਹੁਰ ਪਿਤਾ ਗੱਲ ਲਾਵੇ, ਬਹੁਰ ਪਿਤਾ ਗੱਲ ਲਾਵੇ,
ਸਤਿਗੁਰ ਨੇ ਇਹਦੀਆਂ ਭੁੱਲਾਂ ਬਖਸ਼ੀਆਂ। ਇਹ ਜਸਵੰਤ ਰਾਏ ਵੀ ਗੁਰਮੁਖ ਹੋਣ, ਚੋਰ ਤੋਂ ਗੁਰਮੁਖ ਬਣ ਗਿਆ। ਕਿਉਂ? ਸਤਿਗੁਰ ਦੀ ਨਜ਼ਰ ਹੋ ਗਈ, ਸਤਿਗੁਰ ਦੀ ਰਹਿਮਤ ਹੋ ਗਈ। ਇੰਨੀ ਦਿਨੀ ਗੁਰਮੁਖੋ ਇੱਕ ਜੁਆਰੀ ਹੋਇਆ, ਗੇਂਦਾ ਮੱਲ ਬਹੁਤ ਵੱਡਾ ਜੁਆਰੀ ਹੋਇਆ ਉਹ ਦਿਨਾਂ ਦੇ ਵਿੱਚ। ਉਹ ਵੀ ਸੋਚਦਾ, ਉਹ ਕਹਿੰਦਾ ਗੁਰੂ ਦੇ ਦਰ ਤੇ ਬੜੀਆਂ ਹੀ ਸੰਗਤਾਂ ਆਉਂਦੀਆਂ ਨੇ, ਅਥਾਹਾਂ ਸੰਗਤਾਂ ਆਉਂਦੀਆਂ ਨੇ। ਸੁਣਿਆ ਬੜਾ ਇਕੱਠ ਹੁੰਦਾ ਹੈ ਬਾਲਾ ਪ੍ਰੀਤਮ ਦੇ ਚਰਨਾਂ ਦੇ ਵਿੱਚ। ਕਹਿੰਦਾ ਸੰਗਤ ਭੋਲੀ ਹੁੰਦੀ ਹੈ, ਕਿਉਂ ਨਾ ਹੋਵੇ, ਮੈਂ ਵੀ ਕੀਰਤਪੁਰ ਜਾਵਾਂ, ਸੰਗਤਾਂ ਭੋਲੀਆਂ ਹੁੰਦੀਆਂ ਨੇ, ਉੱਥੇ ਜਾ ਕੇ ਸੰਗਤਾਂ ਦੇ ਪਹਿਲਾਂ ਸੰਗਤਾਂ ਨਾਲ ਉੱਦਾਂ ਜੂਆ ਖੇਡਾਂ ਮੈਂ ਪਹਿਲਾਂ ਜਦੋਂ ਆਦਮ ਸੰਗਤਾਂ ਨੂੰ ਪੈ ਜਾਵੇ ਜੂਆ ਖੇਡਣ ਦੀ ਜੁਆਰੀ ਸੀ, ਫਿਰ ਸੰਗਤਾਂ ਨਾਲ ਮੈਂ ਜੂਆ ਖੇਡਾਂਗਾ, ਦੂਜੀ ਸੰਗਤਾਂ ਕੋਲ ਮਾਇਆ ਹੋਵੇਗੀ ਮੈਂ ਉਹ ਜੂਏ 'ਚ ਜਿੱਤ ਲਵਾਂਗਾ, ਉਹ ਸੰਗਤਾਂ ਭੋਲੀਆਂ ਹੁੰਦੀਆਂ ਨੇ ਤੇ ਮੈਂ ਵੀ ਸ਼ਾਹੂਕਾਰ ਬਣ ਜਾਵਾਂਗਾ। ਇਹ ਗੇਂਦਾ ਮਲ ਜੁਆਰੀ, ਇਹ ਕੀਰਤਪੁਰ ਆ ਗਿਆ ਜੀ। ਹੁਣ ਮੌਕਾ ਵੇਖਦਾ ਪਿਆ ਕਿ ਮੈਂ ਸੰਗਤਾਂ ਦੇ ਨਾਲ ਜੂਆ ਖੇਡਾਂ ਤੇ ਸ਼ਾਮ ਦੇ ਦੀਵਾਨ ਲੱਗੇ ਹੋਏ ਨੇ ਸਤਿਗੁਰੂ ਜੀ ਦੇ, ਸੰਗਤਾਂ ਆ ਕੇ ਨਮਸਕਾਰ ਕਰਦੀਆਂ ਪਈਆਂ ਨੇ। ਇਹ ਪਿੱਛੇ ਬੈਠ ਗਿਆ ਜੀ, ਇਹ ਪਿੱਛੇ ਬੈਠ ਗਿਆ, ਸੰਗਤਾਂ ਆ ਕੇ ਨਮਸਕਾਰ ਕਰਦੀਆਂ ਪਈਆਂ ਨੇ ਤੇ ਇਹਦਾ ਜਿੱਤ ਕੇ ਤੱਕ ਮੈਂ ਵੀ ਜਾ ਕੇ ਨਮਸਕਾਰ ਕਰ ਲਵਾਂ ਗੁਰੂ ਜੀ ਨੂੰ। ਇਹ ਆਇਆ ਜੀ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਜਦੋਂ ਨਮਸਕਾਰ ਕੀਤੀ ਨਾ ਮਹਾਰਾਜ ਅਜੇ ਵੱਲ ਵੇਖੀਏ ਪਤਾ ਕੀ ਕਹਿੰਦੇ, ਕਹਿੰਦੇ ਉਹ ਗੇਂਦਾ ਮੱਲ ਹਾਂ ਮਹਾਰਾਜ, ਕਹਿੰਦੇ ਗੇਂਦਾ ਮੱਲ ਸੀਸ ਨਵਾਈਏ ਕਿਆ ਕੀਏ ਜੋ ਰਿਦੇ ਕੁਸੁਦੇ ਜਾਹੇ, ਉਹ ਗੇਂਦਾ ਮੱਲ ਸੀਸ ਨਵਾਈਏ ਕਿਆ ਕੀਏ ਜੋ ਰਿਦੇ ਕੁਸੁਦੇ ਜਾਏ, ਉਹ ਤੇਰੇ ਮਨ ਦੇ ਵਿੱਚ ਕਪਟ ਹੈ ਇੱਥੇ ਆ ਕੇ ਸੀਸ ਨਵਾਉਣਾ ਪਿਆ, ਤੂੰ ਕਹਿੰਦਾ ਸੰਗਤਾਂ ਨੂੰ ਮੈਂ ਜੂਏ ਦੀ ਆਦਤ ਪਾ ਦੇਵਾਂ, ਸੰਗਤਾਂ ਨੂੰ ਜੂਏ ਦੀ ਆਦਤ ਪਾ ਦੇਵਾਂ ਤੇ ਕਹਿੰਦੇ ਚਰਨਾਂ ਡਿੱਗ ਪਿਆ ਮਹਾਰਾਜ ਭੁੱਲਾਂ ਬਖਸ਼ ਲਿਓ ਮੇਰੀ, ਮਹਾਰਾਜ ਭੁੱਲਾਂ ਬਖਸ਼ ਲਿਓ। ਕਹਿੰਦੇ ਇਹ ਭਾਵਨਾ ਦੇ ਨਾਲ ਸੰਗਤ ਆਇਆ ਕਿ ਸੰਗਤ ਨਾਲ ਜੂਆ ਖੇਡਾਂਗਾ, ਸੰਗਤ ਭੋਲੀ ਹੁੰਦੀ ਹੈ ਤੇ ਮੈਂ ਜੂਏ 'ਚ ਜਿੱਤ ਕੇ ਸ਼ਾਹੂਕਾਰ ਬਣ ਜਾਵਾਂਗਾ, ਮਹਾਰਾਜ ਭੁੱਲਾਂ ਬਖਸ਼ ਲਿਓ। ਮਹਾਰਾਜ ਨੇ ਇਹਦੇ ਸਿਰ ਤੇ ਵੀ ਛੜੀ ਰੱਖੀ, ਗੱਲ ਛੜੀ ਦੀ ਨਹੀਂ ਹੁੰਦੀ ਗੁਰਮੁਖ, ਗੱਲ ਗੁਰੂ ਦੀ ਨਜ਼ਰ ਦੀ ਹੁੰਦੀ ਹੈ। ਨਜ਼ਰ ਕਿਤੇ ਠੱਗ ਤੇ ਹੋ ਜਾਵੇ ਠੱਗ ਵੀ ਸੰਤ ਬਣ ਜਾਂਦਾ ਹੈ, ਨਜ਼ਰ ਚੋਰ ਤੇ ਹੋ ਜਾਵੇ ਚੋਰ ਵੀ ਗੁਰਸਿੱਖ ਬਣ ਜਾਂਦਾ ਹੈ। ਅੱਜ ਉਹ ਨਜ਼ਰ ਸਤਿਗੁਰ ਨੇ ਗੇਂਦਾ ਮੱਲ ਤੇ ਕੀਤੀ, ਮਹਾਰਾਜ ਮੈਨੂੰ ਕੀ ਹੁਕਮ ਹੁਣ ਭੁੱਲਾਂ ਬਖਸ਼ੋ ਮੇਰੀ ਮੈਨੂੰ ਕੀ ਹੁਕਮ ਆ। ਮਹਾਰਾਜ ਕਹਿੰਦੇ ਅੱਜ ਤੋਂ ਬਾਅਦ ਤੋਂ ਸ਼ਬਦ ਦੀ ਕਮਾਈ ਕਰਨੀ, ਸ਼ਬਦ ਦੀ ਹੁਣ ਧਿਆਨ ਦਿਓ ਸ਼ਬਦ ਦੀ ਕਮਾਈ ਕਰਨੀ। ਮਹਾਰਾਜ ਕਿਹੜੇ ਸ਼ਬਦ ਦੀ ਕਮਾਈ, ਮੈਂ ਕਦੀ ਸ਼ਬਦ ਪੜ੍ਹਿਆ ਨੀ ਕੋਈ, ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ। ਤੇ ਉਸ ਵੇਲੇ ਏਦਾਂ ਸੰਗਤ ਬੈਠੀ ਹੋਈ, ਮਹਾਰਾਜ ਸੰਗਤ ਨੂੰ ਸੰਗਤ ਦੀ ਚੌਂਕੜੇ ਮਾਰ ਲਓ ਤੇ ਗੇਂਦਾ ਮੱਲ ਅੱਗੇ। ਮਹਾਰਾਜ ਕਹਿੰਦੇ ਗੇਂਦਾ ਮੱਲ ਤੂੰ ਇੱਥੇ ਚੌਂਕੜਾ ਮਾਰ ਲੈ, ਕੀ ਕਹਿੰਦਾ? ਕਹਿੰਦੇ ਮਹਾਰਾਜ ਸ਼ਬਦ ਦੀ ਕਮਾਈ ਕਿਵੇਂ ਕਰਨੀ, ਕਿਹੜੇ ਸ਼ਬਦ ਦੀ ਕਮਾਈ ਕਰਨੀ ਹੈ। ਮਹਾਰਾਜ ਕਹਿੰਦੇ ਇਹ ਸ਼ਬਦ ਦੀ ਕਮਾਈ ਕਰਨੀ ਤੇ ਏਦਾਂ ਕਰਨੀ, ਕਿੱਦਾਂ? ਮਹਾਰਾਜ ਵਾਹਿਗੁਰੂ 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 ਸਾਰੇ ਗੁਰਮੁਖ ਵੀ ਸਤਿਗੁਰੂ ਬਾਲਾ ਪ੍ਰੀਤਮ ਜੀ ਆਖਣ ਲੱਗੇ, ਕਹਿੰਦੇ ਉਹ ਗੇਂਦਾ ਮੱਲ ਅੱਜ ਤੋਂ ਬਾਅਦ ਸ਼ਬਦ ਦੀ ਕਮਾਈ ਕਰਨੀ ਹੈ ਤੇ ਇੱਕ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਹੈ, ਇਹ ਧਿਆਨ ਦਿਓ। ਭਾਵ ਗੁਰਮੁਖਾਂ ਦੀ ਸੰਗਤ ਕਰਨੀ ਹੈ, ਉਹ ਸੰਗਤ ਸਦਕੇ ਹੀ ਤੇਰੇ ਅੰਦਰ ਉਹ ਰੰਗ ਲੱਗੇਗਾ। ਇਹ ਗੁਰਮੁਖੋ ਫਿਰ ਕਿੱਥੇ ਗਿਆ? ਗੁਰੂ ਜੀ ਕੋਲ ਅੱਗੇ ਲੈ ਕੇ ਕਾਬਲ ਚਲਾ ਗਿਆ, ਉੱਥੇ ਬਹੁਤ ਸੰਗਤਾਂ ਦਾ ਪਿਆਰ ਸੀ, ਗੁਰਮੁਖੋ ਜੁੜੀਆਂ ਹੋਈਆਂ ਸੰਗਤਾਂ ਸਨ ਕਾਬਲ। ਉੱਥੇ ਜਾ ਕੇ ਫਿਰ ਇਹਨੇ ਆਪਣੀ ਕਿਰਤ ਵੀ ਕੀਤੀ, ਸਮਾਂ ਬਣਨਾ ਗੁਰਮੁਖੋ ਸੰਗਤ ਵੀ ਕਰਨੀ ਇਹਨੇ, ਤਾਂ ਅੰਮ੍ਰਿਤ ਵੇਲੇ ਸ਼ਬਦ ਦੀ ਕਮਾਈ ਵੀ ਕਰਨੀ। ਇਹ ਗੇਂਦੇ ਮੱਲ ਨੇ ਇਹਦਾ ਵੀ ਪਾਰ ਉਤਾਰਾ ਹੋਇਆ। ਭਰਤਪੁਰ ਤੋਂ ਜੇ ਜਗਨਾ ਕਸਾਈ ਆਇਆ ਬਾਲਾ ਪ੍ਰੀਤਮ ਦੀ ਸ਼ਰਨ ਵਿੱਚ, ਸਤਿਗੁਰ ਨੇ ਉਹਨੂੰ ਵੀ ਸੋਝੀ ਦਿੱਤੀ, ਉਹਨੂੰ ਵੀ ਗੁਰੂ ਨਾਨਕ ਦੇ ਘਰ ਨਾਲ ਜੋੜਿਆ। ਜੇ ਰੋਪੜ ਤੋਂ ਨਾ ਰਾਜਾ ਰਾਮ ਸ਼ਾਹੂਕਾਰ ਆਇਆ, ਰੋਪੜ ਤੋਂ ਰਾਜਾ ਰਾਮ ਸ਼ਾਹੂਕਾਰ, ਸ਼ਾਹੂਕਾਰ ਸੀ ਬਹੁਤ ਵੱਡਾ। ਇਹ ਕੀ ਕਰਦਾ ਸੀ? ਜਦੋਂ ਵੀ ਘਰ ਧੀ ਜੰਮਦੀ ਸੀ ਨਾ, ਧੀ ਨੂੰ ਮਾਰ ਦਿੰਦਾ ਸੀ। ਜਦੋਂ ਵੀ ਘਰ ਧੀ ਜੰਮਣੀ, ਸੰਗਤਾਂ ਬੈਠੀਆਂ ਹੋਈਆਂ, ਦੀਵਾਨ ਲੱਗਾ। ਇਹ ਰਾਜਾ ਰਾਮ ਸ਼ਾਹੂਕਾਰ ਰੋਪੜ ਤੋਂ ਆਇਆ। ਇਹ ਜਦੋਂ ਆਇਆ ਸੰਗਤ ਵਿੱਚ, ਬਾਲਾ ਪ੍ਰੀਤਮ ਜੀ ਸਿੰਘਾਸਣ ਤੇ ਬੈਠੇ ਨੇ, ਆ ਕੇ ਨਮਸਕਾਰ ਕੀਤੀ। ਜਦੋਂ ਸਤਿਗੁਰ ਨੇ ਇਹਦੇ ਵੱਲ ਵੇਖਿਆ ਨਾ, ਇਹਦੇ ਵੱਲ ਵੇਖ ਕੇ ਮੇਰੇ ਗੁਰੂ ਜੀ ਪਤਾ ਕੀ ਕਹਿੰਦੇ, ਉਹ ਕਹਿੰਦੇ ਉਹ ਸ਼ਾਹੂਕਾਰ, ਉਹ ਸੰਗਤ ਕੀ ਲੈਣ ਆਇਆ ਤੂੰ, ਸੰਗਤ ਵਿੱਚ ਕੀ ਲੈਣ ਆਇਆ ਤੂੰ, ਆਪਣੇ ਕੰਮਾਂ ਵੱਲ ਵੇਖ ਕਿੱਡੇ ਭੈੜੇ ਕੰਮ ਤੂੰ ਕਰਦਾ। ਮਹਾਰਾਜ ਮੈਂ ਕੀ ਕੀਤਾ, ਮੈਂ ਤਾਂ ਸੰਗਤ ਚ ਆਇਆ। ਕਹਿੰਦੇ ਐਡੇ ਐਡੇ ਵੱਡੇ ਗੁਨਾਹ ਕਰਕੇ, ਐਡੇ ਐਡੇ ਵੱਡੇ ਪਾਪ ਕਰਕੇ ਉਹ ਸੰਗਤ ਆਇਆ, ਤੂੰ ਤਾਂ ਸੰਗਤ ਚ ਆਉਣ ਦੇ ਲਾਇਕ ਵੀ ਨਹੀਂ। ਗੱਲ ਧਿਆਨ ਦਿਓ, ਕਿਉਂ ਆਖਿਆ ਮਹਾਰਾਜ ਨੇ, ਕਿਉਂ ਗੁਰਮੁਖੋ? ਜਦੋਂ ਵੀ ਇਹਦੇ ਘਰ ਧੀ ਜੰਮਦੀ ਸੀ ਨਾ, ਧੀ ਨੂੰ ਮਾਰ ਦਿੰਦਾ ਸੀ, ਕੁੜੀ ਨੂੰ ਮਾਰ ਦਿੰਦਾ ਸੀ। ਦੋ ਤਿੰਨ ਹਫ਼ਤੇ ਪਹਿਲਾਂ ਇਹਨੇ ਇਹਦੇ ਘਰ ਧੀ ਜੰਮੀ, ਉਹਨੂੰ ਮਾਰਿਆ ਸੀ, ਸੰਗਤ ਵਿੱਚ ਆਇਆ। ਤੇ ਮਹਾਰਾਜ ਕਹਿੰਦੇ ਉਹ ਸ਼ਾਹੂਕਾਰ, ਤੂੰ ਗੁਰੂ ਨਾਨਕ ਦਾ ਇਹ ਸ਼ਬਦ ਸੁਣਿਆ ਨੀ, ਪੜ੍ਹਿਆ ਨੀ? ਮਹਾਰਾਜ ਕਿਹੜਾ ਸਤਿਗੁਰ? ਕਹਿੰਦੇ ਬਾਲਾ ਪ੍ਰੀਤਮ ਜੀ, ਜਿਹਨੂੰ ਵੀ ਸਤਿਗੁਰ ਦੇ ਗੁਰਮੁਖ ਤਾਰਨ ਆਉਂਦੇ ਸ਼ਬਦ ਦੇ ਨਾਲ ਹੀ, ਗੁਰਮੁਖ ਸ਼ਬਦ ਦਾ ਹੀ ਪ੍ਰਮਾਣ ਦਿਆ ਕਰਦੇ ਸਨ ਬਾਲਾ ਪ੍ਰੀਤਮ ਜੀ। ਮੇਰੇ ਸਤਿਗੁਰ ਕੀ ਕਹਿੰਦੇ, ਕਿਤੇ ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ। ਕਹਿੰਦੇ ਸ਼ਾਹੂਕਾਰ ਬਣਿਆ ਫਿਰਦਾ ਤੂੰ, ਕੁੜੀਆਂ ਨੂੰ ਮਾਰ ਕੇ ਸੰਗਤ ਚ ਆਉਣਾ, ਮੇਰੇ ਗੁਨਾਹ ਬਖਸ਼ੇ ਜਾਣ। ਕਹਿੰਦੇ ਗੁਰੂ ਨਾਨਕ ਜੀ ਦਾ ਇਹ ਸ਼ਬਦ ਹੈ, ਸੋ ਕਿਉਂ ਮੰਦਾ ਆਖੀਏ, ਜਿਤ ਜੰਮੇ ਰਾਜਾਨ, ਚਰਨਾਂ ਤੇ ਡਿੱਗੇ ਮਹਾਰਾਜ ਮੇਰੀਆਂ ਭੁੱਲਾਂ ਬਖਸ਼ਿਓ। ਫਿਰ ਸਤਿਗੁਰੂ ਗਰੀਬ ਨਿਵਾਸ ਜੀ, ਬਾਲਾ ਪ੍ਰੀਤਮ ਜੀ ਮੈਨੂੰ ਬਖਸ਼ ਲਿਓ। ਇਹਨੂੰ ਸਤਿਗੁਰੂ ਜੀ ਕਹਿੰਦੇ ਸੰਗਤ ਪ੍ਰਣ ਕਰ ਕਿ ਅੱਜ ਤੋਂ ਬਾਅਦ ਇਹ ਪਾਪ ਨਹੀਂ ਕਰੇਗਾ। ਇਹਨੇ ਸੰਗਤ ਖਲੋ ਕੇ ਸਾਰੀ ਸੰਗਤ ਕੋਲੋਂ ਮਾਫੀ ਮੰਗੀ, ਮਹਾਰਾਜ ਅੱਜ ਤੋਂ ਬਾਅਦ ਇਹ ਗੁਨਾਹ ਨਹੀਂ ਕਰਾਂਗਾ, ਇਹ ਪਾਪ ਨਹੀਂ ਕਰਾਂਗਾ। ਸਤਿਗੁਰੂ ਕਹਿੰਦੇ ਹੁਣ ਸ਼ਬਦ ਦੀ ਕਮਾਈ ਕਰਨੀ ਹੈ, ਸੰਗਤ ਕਰਿਆ ਕਰ, ਅੱਜ ਤੋਂ ਬਾਅਦ ਇਹੋ ਜਿਹਾ ਪਾਪ ਨਹੀਂ ਕਰਨਾ। ਸਤਿਵਚਨ ਮਹਾਰਾਜ ਇਹ ਵੀ ਸਤਿਗੁਰੂ ਕੋਲ ਖੁਸ਼ੀਆਂ ਲੈ ਕੇ ਗੁਰਮੁਖੋਂ ਆਪਣੇ ਘਰ ਗਿਆ। ਕਈ ਪੀਰ ਫਕੀਰ ਸਤਿਗੁਰੂ ਕੋਲ ਆਏ, ਇੱਥੋਂ ਤੱਕ ਸਿੱਧਾਂ ਨੂੰ ਪਤਾ ਲੱਗਾ, ਸਿੱਧਾਂ ਨੂੰ ਕਿ 5.25 ਸਾਲ ਦੀ ਉਮਰ ਚ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ ਨੇ, ਰੇਬਾ ਨਾਥ ਸਿੱਧ ਹੋਇਆ। ਰੇਬਾ ਨਾਥ ਸਿੱਧ ਉਹ ਆਪਣੀ ਸਿੱਧ ਮੰਡਲੀ ਦੇ ਨਾਲ, ਸੰਤਾਂ ਦੀ ਮੰਡਲੀ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਆਇਆ। ਜਦੋਂ ਆ ਕੇ ਵੇਖਿਆ, ਇਹ ਤਾਂ ਬਚਪਨ ਦੀ ਉਮਰ ਤੇ ਕਹਿੰਦੇ ਅੰਦਰ ਹੰਕਾਰ ਸੀ। ਸਤਿਗੁਰੂ ਨੂੰ ਕਈ ਸਵਾਲ ਕੀਤੇ, ਸਤਿਗੁਰੂ ਨੇ ਜਦੋਂ ਜਵਾਬ ਦਿੱਤੇ ਨਾ ਗੁਰਮੁਖੋ, ਇਹ ਵੀ ਸਤਿਗੁਰ ਦੇ ਚਰਨਾਂ ਦੇ ਢਹਿ ਪਿਆ। ਕੇਵਲ ਸੰਖੇਪ ਦੇ ਵਿੱਚ ਕਹਿੰਦਾ, ਵਾਕਈ ਉਹੋ ਜੋਤ ਹੈ। ਮੈਂ ਤਾਂ ਸਮਝਿਆ ਸੀ ਇਹ ਬਚਪਨ ਦੀ ਉਮਰ ਹੈ, ਇਹ ਕਿਵੇਂ ਗੁਰੂ ਬਣ ਗਏ, ਮੇਰੇ ਮਨ ਚ ਤਰਕ ਆ ਗਈ ਸੀ। ਪਰ ਸਤਿਗੁਰ ਤੁਹਾਡੀ ਸ਼ਰਨ ਵਿੱਚ ਆ ਕੇ ਵੇਖ ਲਿਆ, ਉਹ ਗੁਰੂ ਨਾਨਕ ਦੀ ਜੋਤ ਹੈ, ਇਹ ਵੀ ਚਰਨਾਂ ਤੇ ਡਿੱਗਿਆ। ਅਨੇਕਾਂ ਹੀ ਗੁਰਮੁਖੋ ਸਤਿਗੁਰ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਦੇ ਮਨ ਚ ਤਰਕ ਸੀ ਨਾ, ਕਈ ਵਾਰ ਤਰਕ ਬਹੁਤ ਜਲਦੀ ਆ ਜਾਂਦੀ ਹੈ। ਐਡੀ ਛੋਟੀ ਉਮਰ ਚ ਗੁਰੂ ਕਿਵੇਂ ਬਣ ਗਏ? ਸਿੱਖ ਪੰਥ ਤਰਕੀਆਂ ਦਾ ਪੰਥ ਨਹੀਂ ਗੁਰਮੁਖੋ, ਬਬੇਕੀਆਂ ਦਾ ਪੰਥ ਹੈ। ਇੱਥੇ ਅਰਦਾਸ ਦੇ ਵਿੱਚ ਵੀ ਵਿਵੇਕ ਮੰਗਿਆ ਜਾਂਦਾ ਹੈ, ਸ਼ਬਦ ਰਾਹੀਂ ਵੀ ਵਿਵੇਕ ਮੰਗਿਆ ਜਾਂਦਾ ਹੈ। ਪੜ੍ਹਦੇ ਨੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਵੇਕ ਮੰਗਿਆ ਜਾਂਦਾ ਹੈ। ਵਿਵੇਕ ਬੁੱਧ ਸਤਿਗੁਰ ਦੇ ਪਾਈ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਵਿਵੇਕ ਮੰਗਿਆ ਜਾਂਦਾ ਹੈ। ਅਨੇਕਾਂ ਸਤਿਗੁਰ ਦੀ ਸ਼ਰਨ ਵਿੱਚ ਸੰਗਤਾਂ ਨੇ ਆਉਣਾ, ਖੁਸ਼ੀਆਂ ਲੈ ਕੇ ਜਾਣਾ। ਇੱਧਰ ਔਰੰਗਜ਼ੇਬ ਨੇ ਜਦੋਂ ਸੁਨੇਹਾ ਭੇਜਿਆ ਜੀ, ਦਿੱਲੀ ਆ ਕੇ ਸੰਗਤਾਂ ਨੂੰ ਦਰਸ਼ਨ ਦਿਓ, ਮਿਰਜ਼ਾ ਰਾਜਾ ਜੈ ਸਿੰਘ ਨੇ ਨਾਲ, ਫਿਰ ਸਤਿਗੁਰੂ ਜੀ ਦਿੱਲੀ ਨੂੰ ਜਾਲੇ ਪਾਏ, ਕਹਿੰਦੇ ਦਿੱਲੀ ਜਾਵਾਂਗੇ, ਪਰ ਔਰੰਗਜ਼ੇਬ ਨੂੰ ਦਰਸ਼ਨ ਨਹੀਂ ਦੇਣੇ ਕਿਉਂ? ਪਿਤਾ ਜੀ ਨੇ ਆਖਿਆ ਸੀ ਨਹਿ ਮਲੇਸ਼ ਕੋ ਦਰਸ਼ਨ ਦੇ।
ਸੰਗਤਾਂ ਦਾ ਬਹੁਤ ਇਕੱਠ, ਕੋਈ ਸੰਗਤਾਂ
ਉਹ ਇਲਾਕਿਆਂ ਚੋਂ, ਕੁਝ ਸੰਗਤਾਂ ਪਿੱਛੇ ਪਿੱਛੇ ਕੀਰਤਪੁਰ ਸਾਹਿਬ ਤੋਂ ਸਤਿਗੁਰ ਦੇ ਪਿੱਛੇ ਪਹੁੰਚ ਗਈਆਂ, ਦੀਵਾਨ ਲੱਗਿਆ ਹੋਇਆ ਉਹਨਾਂ। ਪੰਡਿਤ ਲਾਲ ਚੰਦ ਇੱਕ ਸਿੱਖ ਨੂੰ ਪੁੱਛਦਾ, ਕਹਿੰਦਾ ਬੜਾ ਇਕੱਠ ਹੈ, ਵੀ ਕੌਣ ਆਇਆ ਇੱਥੇ? ਕਹਿੰਦੇ ਗੁਰੂ ਨਾਨਕ ਦੀ ਅੱਠਵੀਂ ਜੋਤ। ਕਹਿੰਦੇ ਨਾਮ ਕੀ ਹੈ? ਕਹਿੰਦੇ ਨਾਮ ਹੈ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਸਾਰੇ ਬੜੋ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਉਹ ਅੱਗੇ ਹੋਇਆ ਸਤਿਗੁਰ ਵੱਲ ਜਦੋਂ ਵੇਖਿਆ, ਕਹਿੰਦਾ ਇਹ ਤਾਂ ਬੜੀ ਛੋਟੀ ਉਮਰ ਦੇ ਨੇ, ਬਚਪਨ ਦੀ ਉਮਰ ਦੇ ਨੇ, ਇਹ ਗੁਰੂ ਕਿਵੇਂ ਬਣ ਗਏ? ਤੁਹਾਨੂੰ ਪਤਾ ਪੰਡਿਤ ਲੋਕ ਬਹੁਤ ਚਲਾਕ ਹੁੰਦੇ ਨੇ, ਬ੍ਰਾਹਮਣ ਬਹੁਤ ਚਲਾਕ ਹੁੰਦੇ ਨੇ, ਉਹਦੇ ਮਨ ਚ ਸ਼ਰਾਰਤ ਸੁੱਜੀ। ਕਹਿੰਦਾ ਸਤਿਗੁਰੂ ਜੀ ਤੁਸੀਂ ਵਾਕਈ ਗੁਰੂ ਨਾਨਕ ਦੀ ਜੋਤ ਹੋ, ਦੁਆਪਰ ਦੇ ਅਵਤਾਰ ਹੋਏ ਨੇ ਕ੍ਰਿਸ਼ਨ ਜੀ, ਤੁਸੀਂ ਉਹ ਹਰਿਕ੍ਰਿਸ਼ਨ ਜੀ, ਨਾਮ ਤੁਹਾਡਾ ਉਹਨਾਂ ਤੋਂ ਵੱਡਾ ਹੈ। ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ ਹੋਏ, ਉਹਨਾਂ ਨੇ ਗੀਤਾ ਲਿਖੀ ਸੀ, ਗੀਤਾ ਉਚਾਰਨ ਕੀਤੀ ਸੀ, ਤੁਸੀਂ ਗੀਤਾ ਦੇ ਅਰਥ ਕਰਦੇ ਹੋ। ਤਾਂ ਮਹਾਰਾਜ ਮੁਸਕਰਾ ਪਏ, ਬਾਲਾ ਪ੍ਰੀਤਮ ਜੀ ਕਹਿੰਦੇ ਪੰਡਿਤ ਲਾਲ ਚੰਦ, ਜੇ ਅਸੀਂ ਗੀਤਾ ਦੇ ਅਰਥ ਕੀਤੇ, ਹੋ ਸਕਦਾ ਤੇਰੇ ਮਨ ਚ ਸ਼ੰਕਾ ਆ ਜਾਵੇ, ਗੁਰੂ ਨਾਨਕ ਦੀ ਜੋਤ ਹੈ, ਅਰਥ ਪੜੇ ਹੋਣਗੇ, ਜਾਂ ਆਪਣੀ ਮਰਜ਼ੀ ਦਾ ਬੰਦਾ ਲੈ ਵਾ। ਗਿਆਨ ਨਗਰ ਦੇ ਵਿੱਚ ਕਿਹਨੂੰ ਲੈ ਗਿਆ? ਛੱਜੂ ਜੀਵਰ ਨੂੰ। ਸਤਿਗੁਰੂ ਕਹਿੰਦੇ ਇਹਨੂੰ ਇਸ਼ਨਾਨ ਪਾਣੀ ਕਰਾ ਕੇ, ਸੋਹਣੇ ਕੱਪੜੇ ਪਵਾ ਕੇ ਸੰਗਤ ਲੈ ਆਓ ਜੀ। ਸਿੱਖ ਗਏ ਜੀ, ਇਸ਼ਨਾਨ ਕਰਾਇਆ, ਨਵੇਂ ਵਸਤਰ ਪਵਾਏ, ਬੜਾ ਖੁਸ਼ ਹੋਇਆ ਛੱਜੂ ਜੀਵਰ। ਪਹਿਲੀ ਵਾਰ ਨਵੇਂ ਵਸਤਰ ਪਾਏ ਸਨ, ਮਾਛੀ ਸੀ ਗੁਰਮੁਖੋ, ਪਾਣੀ ਸਪਲਾਈ ਕਰਦਾ ਸੀ, ਗਰੀਬ ਸੀ ਲੋਕਾਂ ਦੇ ਘਰਾਂ ਦੇ ਵਿੱਚ, ਨਵੇਂ ਵਸਤਰ ਪਾਏ, ਬੜਾ ਖੁਸ਼ ਹੋਇਆ, ਸੰਗਤ ਆਇਆ ਬੈਠਾ। ਗੁਰੂ ਜੀ ਕਹਿੰਦੇ, ਬਾਲਾ ਪ੍ਰੀਤਮ ਜੀ ਕਹਿੰਦੇ, ਹਾਂ ਲਾਲ ਚੰਦ ਪੁੱਛ ਅਰਥ। ਇੱਧਰ ਸਤਿਗੁਰ ਨੇ ਆਪਣੇ ਮੁਬਾਰਕ ਹੱਥਾਂ ਦੇ ਨਾਲ ਉਹ ਫੁੱਲਾਂ ਵਾਲੀ ਛੜੀ ਇਹਦੇ ਸਿਰ ਤੇ ਰੱਖ ਦਿੱਤੀ। ਜਦੋਂ ਛੜੀ ਛੱਜੂ ਜੀਵਰ ਦੇ ਸਿਰ ਤੇ ਰੱਖੀ, ਜਿਵੇਂ ਅੰਦਰ ਗੁਰਮੁਖੋ ਗਿਆਨ ਹੋ ਜਾਂਦਾ ਹੈ, ਉਹ ਬਖਸ਼ਿਸ਼ ਹੋ ਗਈ ਅੰਦਰ, ਜਿਵੇਂ ਚੰਦ ਨਹੀਂ ਚਾਂਦਨੀ ਇਹਦੇ ਅੰਦਰ ਹੋ ਗਿਆ। ਇੱਧਰ ਲਾਲ ਚੰਦ ਹੁਣ ਗੀਤਾ ਬੋਲਦਾ, ਗੀਤਾ ਦੇ ਸਲੋਕ ਬੋਲਦਾ। ਇਤਿਹਾਸਕਾਰ ਕਹਿੰਦੇ 72 ਸਲੋਕਾਂ ਤੋਂ ਇਹਨੇ 10 ਸਲੋਕ ਬੋਲੇ ਛੱਜੂ ਝੀਵਰ ਨੇ, ਉਹ ਅਰਥ ਕੀਤੇ ਜਿਹੜੇ ਇਹਨੇ ਅੱਜ ਤੱਕ ਕਦੀ ਸੁਣੇ ਨਹੀਂ ਸਨ। ਅਖੀਰ ਢਹਿ ਕੇ ਚਰਨਾਂ ਦੇ ਡਿੱਗ ਪਿਆ, ਮਹਾਰਾਜ ਮੈਨੂੰ ਆਪਣੀ ਵਿਦਵਤਾ ਦਾ ਹੰਕਾਰ ਸੀ, ਮੈਨੂੰ ਆਪਣੇ ਕਿਤਾਬਾਂ ਦਾ ਹੰਕਾਰ ਸੀ, ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ ਨੇ, ਸਤਿਗੁਰ ਮੇਰੀਆਂ ਭੁੱਲਾਂ ਬਖਸ਼ ਲਓ। ਮਹਾਰਾਜ ਕਹਿੰਦੇ ਇੱਕ ਤੈਨੂੰ ਜਾਤ ਦਾ ਅਭਿਮਾਨ ਹੈ, ਤੂੰ ਬ੍ਰਾਹਮਣ ਹੈ, ਪੰਡਿਤ ਹੈ, ਇੱਕ ਤੈਨੂੰ ਆਪਣੀ ਵਿਦਿਆ ਦਾ ਹੰਕਾਰ ਹੈ। ਉਹ ਲਾਲ ਚੰਦ ਇਹ ਦੋ ਹੰਕਾਰ ਛੱਡ ਦੇ, ਪਰਮੇਸ਼ਰ ਤੇਰੇ ਕੋਲ ਹੈ, ਇਹ ਹੰਕਾਰ ਕਰਕੇ ਹੀ ਤੇਰੀ ਉਸ ਅਕਾਲ ਪੁਰਖ ਪਰਮੇਸ਼ਰ ਨਾਲੋਂ ਵਿੱਤ ਬਣੀ ਹੋਈ ਹੈ। ਤੂੰ ਬਹੁਤ ਵੱਡਾ ਗਿਆਨੀ ਹੈ, ਪਰ ਤੈਨੂੰ ਆਪਣੇ ਗਿਆਨ ਦਾ ਹੰਕਾਰ ਹੈ, ਤੂੰ ਪੰਡਿਤ ਹੈ, ਤੈਨੂੰ ਆਪਣੀ ਵਿਦਵਤਾ ਦਾ ਹੰਕਾਰ ਹੈ, ਇੱਕ ਤੈਨੂੰ ਇਹ ਹੰਕਾਰ ਕਿ ਮੇਰੀ ਜਾਤ ਹੈ, ਮੇਰੀ ਪੰਡਿਤ ਬ੍ਰਾਹਮਣ ਜਾਤ ਹੈ, ਇਹ ਹੰਕਾਰ ਛੱਡ ਦੇ, ਚਰਨਾਂ ਤੇ ਡਿੱਗਿਆ। ਵੇਖੋ ਗੁਰੂ ਜੀ ਨੇ ਕੀ ਬਖਸ਼ਿਸ਼ ਕੀਤੀ। ਫਿਰ ਛੱਜੂ ਝੀਲ ਨੂੰ ਆਖਿਆ, ਜਗਨਨਾਥ ਪੁਰੀ ਚਲੇ ਜਾਓ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਟੁੱਟਿਆਂ ਨੂੰ ਗੁਰੂ ਘਰ ਨਾਲ ਜੋੜੋ। ਇੱਧਰ ਪੰਡਿਤ ਵੀ ਚਰਨਾਂ ਤੇ ਡਿੱਗਿਆ। ਜਦੋਂ ਪੰਡਿਤ ਨੂੰ ਮਹਾਰਾਜ ਆਖਿਆ, ਅੱਜ ਤੋਂ ਬਾਅਦ ਨਿਮਰਤਾ ਦੇ ਜੀਵਨ ਬਤੀਤ ਕਰਨਾ ਹੈ, ਸਮਾਂ ਆਵੇਗਾ ਤੁਹਾਡੇ ਕੋਲ ਸੇਵਾ ਲਵਾਂਗੇ। ਇੱਥੇ ਸਿੱਖ ਵਿਦਵਾਨ ਫਿਰ ਲਿਖਦੇ ਨੇ, ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਇਹ ਪੰਡਿਤ ਲਾਲ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਅੰਮ੍ਰਿਤ ਛੱਕ ਕੇ ਲਾਲ ਸਿੰਘ ਬਣਿਆ, ਤੇ ਸਤਿਗੁਰ ਦੇ ਵੱਲੋਂ ਮੁਗਲਾਂ ਨਾਲ ਜੂਝਦਿਆਂ ਹੋਇਆ ਗੁਰਮੁਖ ਸ਼ਹੀਦੀ ਪ੍ਰਾਪਤ ਕੀਤੀ ਇਹਨੇ। ਤੇ ਇਹ ਜਦੋਂ ਫਿਰ ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਪੰਜ ਪਿਆਰੇ ਆਏ, ਜੋ ਭਾਈ ਹਿੰਮਤ ਸਿੰਘ ਜੀ ਗੁਰਮੁਖ ਪੰਜਾਂ ਪਿਆਰਿਆਂ ਵਿੱਚੋਂ, ਇਹ ਛੱਜੂ ਝੀਵਰ ਦੀ ਕੁੱਲ ਵਿੱਚੋਂ, ਉਹਦੇ ਪਰਿਵਾਰ ਵਿੱਚੋਂ। ਵੇਖ ਲਓ ਸਤਿਗੁਰੂ ਨੇ ਕਿੱਡੀਆਂ ਕਿੱਡੀਆਂ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਸਤਿਗੁਰੂ ਦਿੱਲੀ ਪਹੁੰਚਿਆ ਜੀ ਹੁਣ ਸਮਾਪਤੀ, ਉੱਥੇ ਜਦੋਂ ਚੇਚਕ ਦੀ ਬਿਮਾਰੀ ਗੁਰਮੁਖੋ, ਸਤਿਗੁਰੂ ਦਿਨ ਰਾਤ ਫਿਰ ਰੋਗੀਆਂ ਦੇ ਰੋਗ ਦੂਰ ਕਰਦੇ ਪਏ ਨੇ, ਦੁਖੀਆਂ ਦੇ ਦੁੱਖ ਦੂਰ ਕਰਦੇ ਪਏ ਨੇ, ਬਹੁਤ ਬਿਮਾਰੀ ਉੱਥੇ ਫੈਲੀ ਹੋਈ। ਔਰੰਗਜ਼ੇਬ ਵੀ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਇਆ, ਅੱਧੀ ਘੜੀ ਬਾਹਰ ਖੜਾ ਰਿਹਾ, ਮਹਾਰਾਜ ਅੱਗੇ ਦਰਸ਼ਨ ਨਹੀਂ ਦੇਣੇ। ਪਿਤਾ ਜੀ ਨੇ ਆਖਿਆ ਸੀ ਨਹਿ ਮਲੇਸ਼ ਕੋ ਦਰਸ਼ਨ ਦੇ ਹੈ। ਕਰਦਿਆਂ ਕਰਦਿਆਂ ਜਿਹੜਾ ਵੀ ਸਤਿਗੁਰ ਨੂੰ ਵੇਖਦਾ ਸੀ, ਦਰਸ਼ਨ ਕਰਦਾ ਸੀ, ਅੰਦਰ ਠੰਡ ਪੈਂਦੀ ਸੀ, ਨਾਮ ਹੀ ਹੋ ਗਿਆ। ਪਿਤਾ ਜੀ ਕਹਿੰਦੇ ਨਾ, ਸ੍ਰੀ ਹਰਿਕ੍ਰਿਸ਼ਨ ਧਿਆਈਏ ਤੇ ਡਿੱਠੇ ਸਭ ਦੁੱਖ ਜਾਏ। ਸਤਿਗੁਰ ਦੇ ਸਰੀਰ ਤੇ ਵੀ ਉਹ ਚੇਚਕ ਦੀ ਬਿਮਾਰੀ, ਇਹ ਕਹਿ ਲਓ ਸੰਸਾਰ ਦਾ ਕਸ਼ਟ ਸਤਿਗੁਰ ਨੇ ਆਪਣੇ ਸਰੀਰ ਤੇ ਲੈ ਲਿਆ, ਸਾਰੇ ਸੰਸਾਰ ਦਾ ਕਸ਼ਟ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਾ ਆਪਣੀ ਭਗਵਤੀ ਕੀ ਵਾਰ ਦੇ ਵਿੱਚ, ਉਹ ਇਹ ਪੜ੍ਹ ਕੇ ਵੀ ਸਮਾਪਤੀ ਕਰੀਏ ਜੀ, ਜਿਹੜਾ ਵੀ ਸਤਿਗੁਰ ਦੇ ਦਰਸ਼ਨ ਕਰਦਾ ਸੀ ਅੰਦਰ ਠੰਡ ਪੈਂਦੀ ਸੀ, ਅਨੇਕਾਂ ਹੀ ਰੋਗੀਆਂ ਦੇ ਰੋਗ ਦੂਰ ਕੀਤੇ, ਦੁਖੀਆਂ ਦੇ ਦੁੱਖ ਦੂਰ ਕੀਤੇ, ਗੁਰਮੁਖੋ ਇਹ ਪੜ੍ਹ ਕੇ ਸਮਾਪਤੀ ਕਰੀਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ। ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਡਿੱਠੇ ਸਭ ਦੁੱਖ ਜਾਏ, ਜਿਸ ਦਿੱਲੀ ਵਿਖੇ ਵੀ ਸਤਿਗੁਰੂ ਜੀ ਨੇ ਮੁਖੀ ਉੱਥੇ ਹੀ ਸਤਿਗੁਰ ਕਹਿੰਦੇ ਹੁਣ ਸੰਗਤਾਂ ਨੂੰ ਸਾਡਾ ਅਖੀਲਾ ਸਮਾਂ ਹੈ, ਤੇ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਕਿਹੜੇ ਲੜ ਲੱਗ ਕੇ ਚੱਲੇ ਹੁਣ। ਉੱਥੇ ਵੀ ਸਤਿਗੁਰ ਨੇ ਇਹ ਉਚਾਰਨ ਕੀਤਾ, ਬਾਬਾ ਵਸੇ ਗ੍ਰਾਮ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਇਹ ਕਹਿ ਕੇ ਸਤਿਗੁਰ ਨੇ ਸਰੀਰ ਤਿਆਗ ਦਿੱਤਾ, ਭਾਵ ਜੋਤੀ ਜੋਤ ਸਮਾ ਗਏ। ਇਸ਼ਾਰਾ ਗੁਰੂ ਤੇਗ ਬਹਾਦਰ ਵਾਲ ਜੀ ਕਰ ਗਏ, ਆਓ ਸਤਿਗੁਰ ਕਿਰਪਾ ਕਰਨ, ਸਤਿਗੁਰ ਬਖਸ਼ਿਸ਼ ਕਰਨ। ਗੁਰਮੁਖੋ ਉਹ ਬਾਲਾ ਪ੍ਰੀਤਮ ਜੀ, ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ, ਉਹ ਜੋ ਕਿ ਪ੍ਰਕਾਸ਼ ਜਿਹੜਾ ਕੁਝ ਦਿਨ ਲੰਘ ਕੇ ਗਿਆ, ਸਤਿਗੁਰ ਮਿਹਰ ਕਰਨ, ਸਤਿਗੁਰ ਬਖਸ਼ਿਸ਼ ਕਰਨ। ਆਪਣੀ ਵੀ ਅਰਦਾਸ ਕਰਿਓ, ਦਾਸ ਗਰੀਬ ਦੀ ਮਾਰੇ ਕਿਰਪਾ ਕਰੋ, ਸਾਡੇ ਵੀ ਦੁੱਖ ਦੂਰ ਕਰੋ। ਕਈ ਵਾਰ ਅਸੀਂ ਸੋਚਦੇ ਹਾਂ ਸਾਨੂੰ ਕਿਹੜਾ ਕੋਈ ਦੁੱਖ ਹੈ, ਇੱਕ ਤਨ ਦੇ ਦੁੱਖ ਹੁੰਦੇ ਨੇ, ਇੱਕ ਮਨ ਦੇ ਦੁੱਖ ਹੁੰਦੇ ਨੇ। ਬਾਲਾ ਪ੍ਰੀਤਮ ਜੀ ਤਨ ਦੇ ਦੁੱਖ ਵੀ ਦੂਰ ਕਰਦੇ ਨੇ ਤੇ ਮਨ ਦੇ ਦੁੱਖ ਵੀ ਦੂਰ ਕਰਦੇ ਨੇ। ਗੁਰੂ ਜੀ ਕਿਰਪਾ ਕਰਨ, ਆਓ ਜੀ ਅਗਲਾ ਸਮਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ ਆਪ ਸੰਗਤਾਂ ਦੇ ਕੀਰਤਨ ਦਾ ਦਰਸ਼ਨ ਕਰਨਗੇ। ਦਾਸ ਕੁਲ ਵਿਚਾਰਾਂ ਕਰਦੇ, ਇੱਕ ਨੇ ਅਨੇਕਾਂ ਹੀ ਗਲਤੀਆਂ ਭੁੱਲਾਂ ਹੋ ਗਈਆਂ, ਸਤਿਗੁਰੂ ਬਖਸ਼ਣ ਯੋਗ ਨੇ, ਗੁਰੂ ਜੀ ਬਖਸ਼ਣ ਯੋਗ ਨੇ, ਸੰਗਤ ਬਖਸ਼ਣ ਯੋਗ ਹੈ ਜੀ। ਜੇ ਬਖਸ਼ ਦਿਓ ਦੋਵੇਂ ਹੱਥ ਜੁੜ ਕੇ ਦਿਓ ਅਸੀਸ, ਪਰਵਾਨੋ ਫਤਿਹ, ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।
ਵਾਹਿਗੁਰੂ, ਗੁਰੂ, ਵਾਹਿਗੁਰੂ, ਸਾਰੇ ਬੋਲੋ ਜੀ ਵਾਹਿਗੁਰੂ, 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 ਸਾਰੇ ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ,
ਵਾਹਿਗੁਰੂ
ਵਾਹਿਗੁਰੂ
ਥੋੜਾ ਅੱਗੇ ਅੱਗੇ ਆ ਜਾਓ ਸਾਰੇ ਇੱਥੇ ਤੱਕ ਆ ਜਾਓ ਅੱਗੇ ਅੱਗੇ ਆ ਜਾਓ ਸਾਰੇ ਅੱਗੇ ਅੱਗੇ ਹੋ ਜਾਓ ਸਾਰੇ ਵਾਹਿਗੁਰੂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝੇ ਪਾਸ ਬੜੇ ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਕਰਤਾ ਪੁਰਖ ਖਲੋ ਵਾਲ ਨਵਿੰਗਾ ਵਿੱਚ ਕਰਤਾ ਪੁਰਖ ਖਲੋ ਵਿੱਚ ਕਰਤਾ ਪੁਰਖ ਖਲੋ ਬਾਲ ਨਾ ਬਿੰਗਾ पढ़ो विच करता पूरे खलो बाल ना मिलगा सारे विच करता पूरे खलो करता पूरे खलो बाल ना बिंगा विच करता पूरे खलो बाल ना बिंगा
करता पूरे खलो سب سیو کرندا اے میری متر سب کیتیاں نہ منگے بندا لیکھا کوئی نہ پوچھے جا ہر بخشندا انت پایا سکھ پایا مل گل گوبندا سب پہ کاج سواری ہے جا تت پا
جو گرو
ਸੁਪਟ ਬਿਨਤ ਕਹੇ ਜੋ ਗੁਰੂ ਨਾ ਰਿਤਮੇ ਕਰੇ ਸੋ ਜਨਮ ਮਰਨ ਦਾਂਝੇ ਰੱਖੇ ਵਿੱਚ ਕਰਤਾ ਪੁਰਖ ਕਲਾ ਵਿੱਚ ਕਰਤਾ ਕਰਤਾ ਪੁਰਖ ਖਲੋ
ਵਿੱਚ ਕਰਤਾ
ਜੀਵਾਲ ਨਾ ਵਿਕਾ ਮਾਲ ਨਾ ਵਿਕਾ
ਵਾਲ ਨਾ ਵਿੰਗਾ ਹੋਆ ਵਾਹਿਗੁਰੂ, 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 ਵਾਹਿਗੁਰੂ,
ਤੇਰਾ ਨਾਮ ਜੀ, ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ, ਤੇਰਾ ਨਾਮ ਜੀ, ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ, ਤੇਰਾ ਨਾਮ ਜੀ, ਤੇਰਾ ਨਾਮ ਜੀ, ਦੁੱਖ ਪੰਜਨ
ਤੇਰਾ ਨਾਮ
सेवा सुरे ते ना जानिया
सेवा सुरे ते ना जानिया
ना जापे आराध
ना जापे
जग जीवना
ओट तेरी जग जीवना
मेरे ठाकुर अगम अगाधे
दुख पंजन तेरा नाम
तेरा नाम जी तेरा नाम
पंजन तेरा नाम
सारे नाम हाजरी
तेरा नाम जी तेरा नाम जी
दुख पंजन तेरा
पै कृपाले गुसाइया
पै कृपाले गुसाइया
लठे सो के संताप
लठे सो के संताप पंजन तेरा नाम
गुरु नारायण
सत बलिहारे
मंजन तेरा नाम
नव हजरी तेरा नाम जी तेरा नाम जी
दुख मंजन तेरा नाम
बल प्रीतम जी बल प्रीतम जी बल प्रीतम जी बल प्रीतम जी बल
प्रीतम जी
बल प्रीतम जी बल प्रीतम जी बल प्रीतम जी
दुख पंजन तेरा नाम जी दुख पंजन तेरा नाम हर हर नाम दियो दारू हर हर नाम दियो दारू तिन सगला रोग बिदारू
बड़े सारे
हर हर नाम जपन तेया कछ न कहे जमकाल नानक मन तन सुखी होए अंते मिले गोपाल दुख पंजन तेरा नाम जी दुख पंजन तेरा
पंजन तेरा नाम जी दुख पंजन तेरा नाम
दुख पंजन तेरा नाम जी दुख पंजन तेरा नाम
पंजन तेरा नाम जी दुख पंजन तेरा नाम
श्री हर कृष्ण
करोगे कृपा मेरे बाद भी सरसरियां भैणा गज के
श्री हर कृष्ण ते आईए श्री हर कृष्ण ते आईए
श्री हर कृष्ण ते आईए श्री हर कृष्ण ते आईए
बोलो
श्री हर जी श्री हर कृष्ण ते आईए श्री हर कृष्ण ते आईए
बोलो वीर
श्री हर कृष्ण ते आईए
श्री हर कृष्ण ते आईए
श्री हर जिस दिखे सब दुख जाए दिखे सब दुख जाए
दिखे सब दुख जाए सब दुख जाए
श्री हर कृष्ण ते आईए श्री हर कृष्ण ते आईए
श्री हर कृष्ण ते आईए श्री हर कृष्ण ते आईए
श्री हर कृष्ण ते आईए श्री हर कृष्ण ते आईए
कृष्ण ते आई है, श्री हर कृष्ण ते आई
आवाज सुनने प्रीतम जी अजय कई नहीं बोल रहे प्रीतम गुरु हर कृष्ण साहिब जी तिना दे प्यार और सत्कार दे विच करो आपो अपनी रसना नु पवित्र सारे एक बारी उच्चारण करो जी सतनाम श्री। अगर अजे भी कोई रह गया बेनती नु करो कबूल एक बारी सारे आखो वाहेगुरु वाहेगुरु वाहे गुरु
गुरु
वाहे गुरु
वाहे गुरु।
थोड़े दिन पहला बाला प्रीतम गुरु हर साहब जी दिया बड़ियाइयां कर रहे सन, मेरे मन का भी फरना बनया उस लड़ी नूं अगे तोरीए 10-15 मिनट बस टिकाऊ बख्शियो, हिलजुल ना करियो, जिथे तन टिकाया यतन करियो मना नूं भी टिका के बहण दा। अगर अजे भी कोई रह गया एक बारी कह दियो वाहेगुरु
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 वाहेगुरु।
बाला प्रीतम सतगुरु एडे वड्डे ने एडे वड्डे धन गुरु गोबिंद सिंह साहिब सच्चे पातशाह जी दी रसना तो निकलिया ए बचन है। गुरु हर कृष्ण साहिब जी दे बाबत गुरु गोबिंद सिंह साहिब की कहिंदे कहिंदे श्री हर कृष्ण सारे बोलो श्री हर कृष्ण जिस डिठे सब दुख जाए सब एदे च बहुत दुख नहीं किया सब दुख भावे ओ तन दे दुख ने भावे ओ मन दे दुख ने सब दुख जाए। ਭਾਵੇਂ ਉਹ ਇਸ ਜਨਮ ਦੇ ਦੁੱਖ ਨੇ, ਭਾਵੇਂ ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ, ਭਾਵੇਂ ਜਨਮਾਂ ਜਨਮਾਂ ਦੇ ਦੁੱਖ ਨੇ। ਤੂੰ ਪਿਆਰਿਆ ਇੱਕ ਵਾਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਤੇ ਸਹੀ, ਉਹਨਾਂ ਨੂੰ ਧਿਆ ਤੇ ਸਹੀ। ਦੋ ਗੱਲਾਂ ਕੀਤੀਆਂ, ਇੱਕ ਤੇ ਧਿਆਈਏ, ਦੂਜਾ ਡਿੱਠੇ। ਤੂੰ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਦੇ ਨਾਲ ਧਿਆ, ਉਹਨਾਂ ਦਾ ਨਾਮ ਜਪ ਵਾਰ 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 ਵਾਰ, ਤਾਂ ਵੀ ਦੁੱਖ ਦੂਰ ਹੋਣਗੇ। ਤੇ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਵਨਾ ਦੀਆਂ ਅੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੇਖ ਲਵੇਂਗਾ, ਜਦੋਂ ਉਹਨਾਂ ਨੂੰ ਤੱਕੇਗਾ ਤਾਂ ਵੀ ਤੇਰੇ ਸਾਰੇ ਦੁੱਖ ਦੂਰ ਹੋਣਗੇ। ਕਹਦੇ ਵਾਹਿਗੁਰੂ। ਤੇ ਜੇ ਇਉਂ ਕਹਿ ਲਈਏ ਅਸੀਂ ਵੀ ਤੱਕੀਏ ਤਾਂ ਵੀ ਦੁੱਖ ਦੂਰ ਹੋਣਗੇ, ਤੇ ਜੇ ਕਿਤੇ ਅੱਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਇੱਕ ਪਿਆਰ ਭਰੀ ਨਜ਼ਰ ਕਰਕੇ ਸਾਡੇ ਵੱਲ ਵੀ ਤੱਕ ਲੈਣ ਤਾਂ ਵੀ ਸਾਡੇ ਸਾਰੇ ਦੁੱਖ ਕੱਟੇ ਜਾਣਗੇ। ਜਿਸ ਡਿੱਠੇ
ਸਭ ਦੁੱਖ,
ਸਾਰੇ ਬੋਲੋ ਜਿਸ ਡਿੱਠੇ
ਸਭ ਦੁੱਖ,
ਸਭ ਦੁੱਖ ਜਾਏ, ਸਭ ਦੁੱਖ। ਇੱਕ ਬੜਾ ਪਿਆਰਾ ਜ਼ਿਕਰ ਮੇਰਾ ਚਿੱਤ ਕਰਦਾ, ਮੈਂ ਤੁਹਾਡੇ ਨਾਲ ਸਾਂਝਾ ਕਰਾਂ। ਮੇਰੀ ਬੇਨਤੀ ਹੈ, ਕਈਆਂ ਦਾ ਮਨ ਜੇ ਇੱਧਰ ਉੱਧਰ ਉਡਾਰੀਆਂ ਮਾਰ ਰਿਹਾ ਨਾ, ਸੰਗਤ ਵਿੱਚ ਆ ਜਾਓ, ਇੱਕ ਵਾਰੀ ਬੋਲ ਦਿਓ ਵਾਹਿਗੁਰੂ,
ਵਾਹਿਗੁਰੂ।
ਸਾਰੇ ਹਾਜ਼ਰ ਹੋਵੋ, ਫਿਰ ਬੋਲੋ ਵਾਹਿਗੁਰੂ,
ਵਾਹਿਗੁਰੂ।
ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚੋਂ ਮੇਰਾ ਮਾਲਕ ਲੰਘ ਰਿਹਾ। ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਜੀ, ਪਾਲਕੀ ਚ ਬਿਰਾਜਮਾਨ ਨੇ ਗੁਰੂ ਹਰਕ੍ਰਿਸ਼ਨ ਸਾਹਿਬ, ਪਾਲਕੀ ਚ ਬੜੀ ਸੰਗਤ ਜੈ ਜੈਕਾਰ ਕਰ ਰਹੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ। ਤੇ ਤੁਸੀਂ ਸਿਆਣੇ ਹੋ, ਸੰਗਤ ਕਰਨ ਵਾਲੇ ਹੋ, ਤੁਹਾਨੂੰ ਪਤਾ ਹੈ ਜਿਹਦੀ ਜੈ ਜੈਕਾਰ ਹੋਵੇ ਉਹਦੇ ਨਿੰਦਕ ਵੀ ਆ ਜਾਂਦੇ ਨੇ। ਕਿਹੜਾ ਢੰਗ ਬਣਾਈਏ ਇਹਨਾਂ ਦੀ ਨਿੰਦਿਆ ਕਰਵਾਈਏ, ਸੁਣਿਓ ਧਿਆਨ ਨਾਲ। ਪਰ ਇੱਕ ਗੱਲ ਦਾ ਖਿਆਲ ਰੱਖਿਓ ਪਿਆਰਿਓ, ਜੇ ਨਿੰਦਿਆ ਕਰਨ ਵਾਲੇ ਜ਼ਿੰਦਗੀ 'ਚ ਵੱਧ ਜਾਣ ਉਹਨਾਂ ਤੋਂ ਡਰਿਓ ਨਾ। ਆਪਣਾ ਨਿਤਨੇਮ ਦਾ ਪਿੰਨਾ ਵਧਾ ਦੇਣਾ, ਇੱਕ ਦਿਨ ਐਸਾ ਆਏਗਾ ਨਿੰਦਾ ਕਰਨ ਵਾਲੇ ਵੀ ਤੁਹਾਡੇ ਚਰਨਾਂ ਤੇ ਆ ਕੇ ਡਿੱਗ ਪੈਣਗੇ। ਨਿੰਦਿਆ ਕਰਨ ਵਾਲੇ ਤੋਂ ਘਬਰਾਇਓ ਨਾ, ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਸਾਰੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਚੜ੍ਹਤ ਬੜੀ ਹੈ, ਚੜ੍ਹਤ। ਜਿਹੜਾ ਇੱਕ ਵਾਰੀ ਦੀਦਾਰ ਕਰਦਾ ਬਸ ਦੀਵਾਨਾ ਬਣ ਜਾਂਦਾ। ਜੀ ਬੋਲਦੇ ਵਾਹਿਗੁਰੂ। ਤੇ ਜਿੱਥੇ ਚੜ੍ਹਤ ਤੇ ਉੱਥੇ ਨਿੰਦਿਆ ਕਰਨ ਵਾਲੇ ਵੀ, ਉਹ ਲਾਜ਼ਮੀ ਗੱਲ ਹੋਣਗੇ ਹੀ ਹੋਣਗੇ, ਸ਼ੰਕਾ ਕਰਨ ਵਾਲੇ ਵੀ ਹੋਣਗੇ ਹੀ ਹੋਣਗੇ, ਕਿੰਤੂ ਪਰੰਤੂ ਕਰਨ ਵਾਲੇ ਵੀ ਹੋਣਗੇ ਹੀ ਹੋਣਗੇ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੇ ਆਮ ਤੌਰ ਤੇ ਲੋਕੀ ਆਹੀ ਤਰਕ ਕਰਦੇ ਸੀ, ਆਹੀ ਸ਼ੰਕਾ ਕਰਦੇ ਸੀ, ਇੰਨੀ ਛੋਟੀ ਉਮਰ 'ਚ ਗੁਰੂ ਕਿਵੇਂ ਬਣ ਗਏ, ਸਵਾ ਪੰਜ ਸਾਲ ਦੀ ਉਮਰ। ਮੈਂ ਕਈ ਵਾਰੀ ਹੈਰਾਨ ਹੁੰਦਾ, ਕੀਰਤਪੁਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਦੇ ਸਾਰੇ ਸਫ਼ਰ ਦੇ ਦੌਰਾਨ ਸ਼ੰਕਾਵਾਦੀਆਂ ਨੇ ਸ਼ੰਕਾ ਹੀ ਕੀਤਾ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਕਿ ਏਡੀ ਛੋਟੀ ਉਮਰ 'ਚ ਗੁਰੂ ਕਿਵੇਂ। ਪਰ ਭੁੱਲ ਗਏ ਗੁਰੂ ਘਰ ਵਿੱਚ ਉਮਰ ਦਾ ਤਲਕ ਕੋਈ ਨਹੀਂ, ਇੱਥੇ ਤੇ ਕਮਾਈ ਦਾ ਤਲਕ ਹੈ, ਜਿਹਦੀ ਜਿੰਨੀ ਕਮਾਈ ਉਨੀਆਂ ਵੱਡੀਆਂ ਬਖਸ਼ਿਸ਼ਾਂ। ਉੱਥੇ ਤੇ ਆਪ ਸਾਹਿਬ ਬੈਠਾ ਹੈ, ਆਪ ਗੁਰੂ ਨਾਨਕ ਜੀ ਦੀ ਜੋਤ ਹੈ, ਸੁਣਿਓ ਧਿਆਨ ਨਾਲ। ਇਹ ਕਦੀ ਵੀ ਨਾ ਭੁੱਲੋ, ਇਹ ਗੁਰੂ ਨਾਨਕ ਦਾ ਘਰ ਏ, ਇੱਥੇ ਸਵਾ ਪੰਜ ਸਾਲ ਦੇ ਗੁਰੂ ਜੀ ਉਹਨਾਂ ਨੂੰ ਵੀ ਨਮਸਕਾਰਾਂ ਹੋ ਰਹੀਆਂ ਨੇ, ਤੇ 80 ਸਾਲ ਦੇ ਜੇ ਗੁਰੂ ਅਮਰਦਾਸ ਨੇ, 84 ਸਾਲ ਦੀ ਉਮਰ ਏ, ਉਹਨਾਂ ਨੂੰ ਵੀ ਨਮਸਕਾਰਾਂ ਹੀ ਹੁੰਦੀਆਂ ਨੇ। ਹੈਂਜੀ, ਇੱਥੇ ਉਮਰ ਦਾ ਤਲਕ ਕੋਈ ਨਹੀਂ, ਪਰ ਕਈ ਕਿੰਤੂ ਹੀ ਕਰਦੇ ਰਹੇ। ਜੇ ਤੁਹਾਡੇ ਅੰਦਰ ਵੀ ਕਈਆਂ ਦੇ ਅੰਦਰ ਕੋਈ ਕਿੰਤੂ ਪਰੰਤੂ ਹੋਵੇ ਨਾ, ਇੱਕ ਗੱਲ ਅੱਜ ਆਪਣੇ ਜ਼ਿਹਨ ਵਿੱਚ ਬਿਠਾਇਓ, ਪਤਾ ਕੀ, ਸਾਡੇ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਵਿੱਚ ਇੱਕ ਬੜੀ ਵੱਡੀ ਜਗ੍ਹਾ ਖਾਲੀ ਸੀ, ਖਾਲੀ, ਪਤਾ ਕਿਹੜੀ ਜਗ੍ਹਾ। ਇਹ ਗੱਲ ਨੂੰ ਸੁਣ ਕੇ ਤਗੜਾ ਜਕਾਰਾ ਲਾਇਓ ਅੱਠਵੇਂ ਪਾਤਸ਼ਾਹ ਦੇ ਲਾਡ ਵਿੱਚ। ਸਾਡੀ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਵਿੱਚ ਛੋਟੀ ਉਮਰ ਦੇ ਭਗਤ ਵੀ ਬੜੇ ਹੋਏ, ਤਾਂ ਹੀ ਤੇ ਸਾਹਿਬ ਨੇ ਕਿਹਾ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ। 5 ਸਾਲ ਦੀ ਉਮਰ ਸੀ ਤਕਰੀਬਨ, ਭਗਤ ਵੀ ਹੋਏ, ਛੋਟੀ ਉਮਰ ਦੇ ਸ਼ਹੀਦ ਵੀ ਹੋਏ,
ਛੋਟੀ ਉਮਰ ਦੇ ਪਿਆਰਿਓ ਭਗਤ ਵੀ ਹੋਏ ਸੰਤ ਜਨ ਵੀ ਹੋਏ ਪਰ ਇੱਕ ਖਾਨਾ ਭਾਰਤ ਦੀ ਸੰਸਕ੍ਰਿਤੀ ਦੇ ਵਿੱਚ ਖਾਲੀ ਸੀ ਉਹ ਪਤਾ ਕਿਹੜਾ ਛੋਟੀ ਉਮਰ ਦੇ ਭਗਤ ਵੀ ਹੋਏ ਸੰਤ ਵੀ ਹੋਏ ਸ਼ਹੀਦ ਵੀ ਹੋਏ ਪਰ ਛੋਟੀ ਉਮਰ ਦਾ ਕੋਈ ਗੁਰੂ ਨਹੀਂ ਸੀ ਖੋਇਆ ਉਹ ਛੋਟੀ ਉਮਰ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰੂ ਨਾਨਕ ਦੀ ਗੱਦੀ ਦੇ ਉੱਤੇ ਬਹਿ ਕੇ ਉਹ ਸੰਸਾਰ ਦੇ ਖਾਲੀ ਖਾਨੇ ਨੂੰ ਭਰਿਆ
ਸਤ ਸ੍ਰੀ ਅਕਾਲ
ਕਿਹੜੇ ਖਾਲੀ ਖਾਨੇ ਨੂੰ ਭਰਿਆ ਉਹ ਖਾਨਾ ਸੀ ਕੋਈ ਏਡੀ ਛੋਟੀ ਉਮਰ ਵਿੱਚ ਗੁਰੂ ਨਹੀਂ ਸੀ ਬਣੇ ਉਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਹ ਵੀ ਖਾਨਾ ਭਰਿਆ ਕਮਾਲ ਕਮਾਲ ਗੁਰੂ ਹਰਕ੍ਰਿਸ਼ਨ ਸਾਹਿਬ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸਾਰੇ ਗੱਜ ਕੇ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ
ਹਰਕ੍ਰਿਸ਼ਨ
ਮੈਂ ਸੱਚ ਕਹਿੰਦਾ ਉਹਦੀ ਕਿਰਪਾ ਨਾਲ ਕਹਿੰਦਾ ਪਿਆਰਿਓ ਸਾਰੇ ਰੋਗ ਕੱਟੇ ਜਾਣਗੇ ਕਹਿ ਦਿਓ ਧੰਨ ਧੰਨ ਸ੍ਰੀ ਗੁਰੂ
ਹਰਕ੍ਰਿਸ਼ਨ ਸਾਹਿਬ
ਫਿਰ ਆਖੋ ਧੰਨ ਧੰਨ ਸ੍ਰੀ ਗੁਰੂ ਮੱਥੇ ਟਿਕਦੇ ਤੇ ਵਡੇਰੀ ਉਮਰ ਦੇ ਵੀ ਗੁਰੂ ਨੂੰ ਮੱਥੇ ਟਿਕਦੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਗੁਰਤਾ ਗੱਦੀ ਤੇ ਬੈਠੇ ਉਮਰ ਤਕਰੀਬਨ 9 ਸਾਲ ਸੀ ਅੱਜ ਜਿਨ੍ਹਾਂ ਦੇ ਅਸਥਾਨ ਤੇ ਬੈਠੇ ਉਹ 6ਵੇਂ ਪਾਤਸ਼ਾਹ ਜਦੋਂ ਗੁਰਤਾ ਗੱਦੀ ਤੇ ਬੈਠੇ ਉਮਰ ਤਕਰੀਬਨ 11 ਸਾਲ ਦੀ ਸੀ ਇਹ ਗੁਰੂ ਨਾਨਕ ਦਾ ਘਰ ਹੈ ਗੁਰੂ ਨਾਨਕ ਦਾ ਸੁਣਿਓ ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਪਾਲਕੀ ਲੰਘ ਰਹੀ ਨਮਸਕਾਰਾਂ ਹੋ ਰਹੀਆਂ ਜੈ ਜੈਕਾਰਾਂ ਤੇ ਕਈ ਈਰਖਾਵਾਦੀ ਵੀ ਵਿੱਚ ਹੀ ਸੀ ਈਰਖਾਵਾਦੀ ਉਹ ਕਹਿੰਦੇ ਛੋਟੀ ਉਮਰ ਚ ਗੁਰੂ ਇਹ ਕਿਵੇਂ ਬਣ ਗਏ ਇਹ ਨਹੀਂ ਹੋ ਸਕਦਾ ਕਹਿੰਦੇ ਇਹਨਾਂ ਦੀ ਨਾ ਬੇਇੱਜ਼ਤੀ ਕਰਾਉਣੀ ਹੈ ਇਹਨਾਂ ਨੂੰ ਨਿੰਦਕਾਂ ਨੇ ਸਕੀਮ ਕੀ ਬਣਾਈ ਇੱਕ ਕੋੜੀ ਬੰਦਾ ਲੱਭਿਆ ਗੱਲ ਸੁਣਨ ਵਾਲੀ ਜੇ ਤੇ ਉਹਨੂੰ ਪੱਟੀ ਪੜਾਤੀ ਕੋੜੀ ਨੂੰ ਕੀ ਪੱਟੀ ਕਹਿੰਦੇ ਇਧਰੋਂ ਦੀ ਹੁਣੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਲੰਘਣਾ ਤੂੰ ਉਹਨਾਂ ਦੀ ਪਾਲਕੀ ਦੇ ਸਾਹਮਣੇ ਖੜ ਜੀ ਦੋਵੇਂ ਬਾਹਾਂ ਤਾਂ ਕਰਕੇ ਕਮੀ ਜੇ ਤੁਸੀਂ ਗੁਰੂ ਨਾਨਕ ਦਾ ਰੂਪ ਹੋ ਤੇ ਮੇਰਾ ਕੋੜ ਹੁਣੇ ਹੀ ਰਾਜੀ ਕਰਕੇ ਵਿਖਾਓ ਤੇ ਮਨ ਚ ਸ਼ੰਕਾ ਸੀ ਕਹਿੰਦੇ ਇਹ ਤੇ ਬੱਚੇ ਨੇ ਕੋੜ ਕਿੱਥੋਂ ਰਾਜੀ ਕਰਨਗੇ ਜਦੋਂ ਕੋੜ ਰਾਜੀ ਨਹੀਂ ਹੋਏਗਾ ਨਿੰਦਿਆ ਹੋਏਗੀ ਪਰ ਉਧਰ ਤੇ ਗੁਰੂ ਨਾਨਕ ਬੈਠਾ ਹੈ ਕਹਦੇ ਵਾਹਿਗੁਰੂ ਏਦਾਂ ਹੀ ਕੀਤਾ ਜੀ ਉਹ ਗਲੀ ਦੇ ਵਿੱਚ ਜਦੋਂ ਪਾਲਕੀ ਆਈ ਤੇ ਇਹ ਨਿੰਦਕਾਂ ਨੇ ਜਿਹਨੂੰ ਪੱਟੀ ਪੜਾਈ ਸੀ ਕੋੜੀ ਨੂੰ ਉਹ ਅੱਗੇ ਆ ਗਿਆ ਜਦੋਂ ਅੱਗੇ ਆਇਆ ਤੇ ਮਹਾਰਾਜ ਜੀ ਦੀ ਪਾਲਕੀ ਦੇ ਅੱਗੇ ਖੜ ਕੇ ਨਾ ਦੋਵੇਂ ਬਾਹਾਂ ਤਾਂ ਕਰਕੇ ਕਹਿੰਦਾ ਜੀ ਜੇ ਤੁਸੀਂ ਸੱਚਮੁੱਚ ਗੁਰੂ ਨਾਨਕ ਦਾ ਰੂਪ ਹੋ ਤੇ ਮੇਰਾ ਕੋੜ ਹੁਣੇ ਹੀ ਰਾਜੀ ਕਰਕੇ ਵਿਖਾਓ ਤੇ ਹੁਣ ਬਾਲਾ ਪ੍ਰੀਤਮ ਸਤਿਗੁਰੂ ਨੇ ਨਾ ਪਾਲਕੀ ਦਾ ਪਰਦਾ ਪਿੱਛੇ ਕੀਤਾ ਜਦੋਂ ਪਰਦਾ ਪਿੱਛੇ ਕੀਤਾ ਨਾ ਬੜੀ ਸੁੰਦਰ ਦਸਤਾਰ ਸਜਾਈ ਹੈ ਬੜੀ ਪਿਆਰੀ ਕਲਗੀ ਲਾਈ ਹੈ ਡਲਕਾਂ ਮਾਰਦਾ ਮਹਾਰਾਜ ਜੀ ਦਾ ਚਿਹਰਾ ਮੇਰਾ ਚਿੱਤ ਕੀਤਾ ਜੀ ਇੱਕ ਮਿੰਟ ਪੜੋਗੇ ਸਾਰੇ ਕਰਿਓ ਕਿਰਪਾ ਪੰਜ ਸੱਤ ਮਿੰਟ ਬਸ ਇਸੇ ਤਰ੍ਹਾਂ ਟਿਕਾਊ ਦੇਣਾ ਮੇਰੇ ਮਨ ਦੀ ਭਾਵਨਾ ਬਣੀ ਗੁਰੂ ਹਰਕ੍ਰਿਸ਼ਨ ਸਾਹਿਬ ਲੱਗਦੇ ਕਿਵੇਂ ਨੇ ਉਸ ਵੇਲੇ ਕਰਿਓ ਕਿਰਪਾ ਕੋਈ ਰਸਨਾ ਮਾਂਝੀ ਨਾ ਰਹੇ ਗੱਜ ਕੇ ਕਿਰਪਾ ਕਰਿਓ ਜੀ
ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ 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 ਖੂਬ ਤੇਰੀ ਪਗਰੀ ਮਿੱਠੇ ਤੇਰੇ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮਗੋਲੇ ਦਵਾਰਕਾ ਨਗਰੀ ਕਾਹੇ ਕੇ ਮਗੋਲੇ
ਪੜੋ
ਦਵਾਰਕਾ ਨਗਰੀ ਕਾਹੇ ਕੇ ਮਗੋਲੇ ਦਵਾਰਕਾ ਨਗਰੀ ਕਾਹੇ ਕੇ ਮਗੋਲੇ ਖੂਬ
खूब तेरी पगेरी मीठे तेरे बो
सब जपो
वाहे
ਪਗਰੀ ਮਿੱਠੇ ਤੇਰੇ ਬੋਲ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਖੂਬ ਤੇਰੀ
ਪਗਰੀ
ਮਿੱਠੇ ਤੇਰੇ ਬੋਲ ਖੂਬ ਤੇਰੀ
ਪਗਰੀ
ਮਿੱਠੇ ਤੇਰੇ ਬੋਲ
ਅੱਠਵੇਂ ਪਾਤਸ਼ਾਹ ਪਾਲਕੀ ਦੇ ਵਿੱਚ ਬੈਠੇ ਬੜੀ ਸੋਹਣੀ ਦਸਤਾਰ ਸਜਾਈ ਸਿਰ ਤੇ ਕਲਗੀ ਲਾਈ ਬੜਾ ਸੋਹਣਾ ਚਿਹਰਾ ਉਹ ਕੋੜੀ ਜਦੋਂ ਆਇਆ ਮਹਾਰਾਜ ਜੇ ਸੱਚਮੁੱਚ ਗੁਰੂ ਨਾਨਕ ਦਾ ਰੂਪ ਹੋ ਤੇ ਮੇਰਾ ਕੋੜ ਹੁਣੇ ਰਾਜੀ ਕਰੋ ਮਹਾਰਾਜ ਹਰਮ ਤਿਨਕਾਰ ਨਾਨਕ ਨਦਰੀ
ਨਦਰ ਨਿਹਾਲ
ਸਾਰੇ ਬੋਲੋ ਨਾਨਕ ਨਦਰੀ
ਨਦਰ ਨਿਹਾਲ
ਜਦੋਂ ਕੋੜੀ ਦੇ ਵੱਲ ਪਿਆਰ ਭਰੀ ਦ੍ਰਿਸ਼ਟੀ ਪਾਈ ਸਤਿਗੁਰੂ ਦਿਲਾਂ ਦੀਆਂ ਜਾਣਦੇ ਨੇ ਸਤਿਗੁਰੂ ਸਮਝ ਗਏ ਆਇਆ ਈਰਖਾ ਵਾਦੀਆਂ ਦਾ ਭੜਕਾਇਆ ਹੋਇਆ ਪਰ ਅੰਦਰ ਤਰਸ ਆ ਗਿਆ ਤਰਸ ਕਹਿੰਦੇ ਭਾਵੇਂ ਨਿੰਦਕਾਂ ਦਾ ਭਟਕਾਇਆ ਹੋਇਆ ਆਇਆ ਭੜਕਾਇਆ ਹੋਇਆ ਆਇਆ ਪਰ ਆਇਆ ਤੇ ਗੁਰੂ ਨਾਨਕ ਦੇ ਬੂਹੇ ਤੇ ਆ ਨਾ ਕਹਿ ਦਿਓ ਵਾਹਿਗੁਰੂ
ਵਾਹਿਗੁਰੂ
ਮਹਾਰਾਜ ਜੀਆਂ ਨੂੰ ਦਇਆ ਆ ਗਈ ਦਇਆ ਮਹਾਰਾਜ ਨੇ ਪਹਿਲੇ ਦ੍ਰਿਸ਼ਟੀ ਪਾਈ ਤੇ ਹੁਣ ਵੇਖੋ ਕੀ ਕੌਤਕ ਕਰਨ ਲੱਗਾ ਅੱਠਵਾਂ ਪਾਤਸ਼ਾਹ ਆਪਣੇ ਕੋਲੋਂ ਰੁਮਾਲ ਦਿੱਤਾ ਸਿੱਖ ਨੂੰ ਆਖਿਆ ਸਿੱਖਾ ਆ ਰੁਮਾਲ ਲੈ ਲੈ ਸਾਹਮਣੇ ਕੋੜੀ ਖਲੋਤਾ ਹੀ ਤੇ ਇਹ ਰੁਮਾਲ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਸ ਕੋੜੀ ਦੇ ਸਰੀਰ ਦੇ ਉੱਤੇ ਫੇਰਨਾ ਸ਼ੁਰੂ ਕਰ ਦੇ ਹੁਣ ਜਦੋਂ ਉਸ ਕੋੜੀ ਨੇ ਵਾਹਿਗੁਰੂ ਉਸ ਸਿੱਖ ਨੇ ਰੁਮਾਲ ਫੜਿਆ ਕੋੜੀ ਦੇ ਕੋਲ ਗਿਆ ਤੇ ਮਹਾਰਾਜ ਜੀ ਦਾ ਬਚਨ ਮੰਨ ਕੇ ਜਦੋਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਦੇ ਸਰੀਰ ਦੇ ਉੱਤੇ ਰੁਮਾਲ ਫੇਰਨਾ ਸ਼ੁਰੂ ਕੀਤਾ ਜਿਹੜੇ ਨਿੰਦਕ ਸੀ ਉਹਨਾਂ ਦੀਆਂ ਵੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਲੋਕਾਂ ਦੇ ਮੂੰਹ ਦੇ ਵਿੱਚ ਉਂਗਲੀਆਂ ਆ ਗਈਆਂ ਕੀ ਵੇਖਦੇ ਨੇ ਕਿ ਜਿਉਂ ਜਿਉਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੁਮਾਲ ਉਸ ਕੋੜੀ ਦੇ ਸਰੀਰ ਦੇ ਉੱਤੇ ਫਿਰ ਰਿਹਾ ਤਿਉਂ ਤਿਉਂ ਉਸ ਕੋੜੀ ਦਾ ਕੋੜ ਰਾਜੀ ਹੁੰਦਾ ਜਾ ਰਿਹਾ ਹੈ
ਸਤ ਸ੍ਰੀ ਅਕਾਲ
ਵੇਖਦਿਆਂ ਵੇਖਦਿਆਂ ਉਹਦੇ ਸਾਰੇ ਸਰੀਰ ਦਾ ਕੋੜ ਰਾਜੀ ਹੋ ਗਿਆ ਪਿਆਰਿਓ ਧਿਆਨ ਦੇਣਾ ਗੱਲ ਰੁਮਾਲ ਦੀ ਨਹੀਂ ਗੱਲ ਤੇ ਸਤਿਗੁਰਾਂ ਦੀ ਰਸਨਾ ਤੋਂ ਨਿਕਲੇ ਹੋਏ ਬਚਨ ਦੀ ਏ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਮਹਾ ਵਿਖਾਦੀ ਦੁਸ਼ਟ ਪਵਾਦੀ ਤੇ ਪੁਨੀਤ ਸੰਘਾਰੇ ਜਨਮ ਭਵਨ ਤੇ ਨਰਕ ਪੜਨ ਤੇ ਤਿਨਕੇ ਕੁੱਲ ਉਧਾਰੇ ਕੋਈ ਨਾ ਜਾਣੇ ਕੋਈ ਨਾ ਮਾਨੇ ਸੇ ਪ੍ਰਗਟ ਹਰ ਦੁਆਰੇ ਕਵਨ ਉਪਮਾ ਦਿਓ ਕਵਨ ਵਡਾਈ ਨਾਨਕ ਖਿਣ ਖਿਣ ਵਾਰੇ ਸਾਰੇ ਬੋਲੋ ਸਤਿਗੁਰ ਬਚਨ
ਤੁਮਾਰੇ
ਸਾਰੇ ਬੋਲੋ ਸਤਿਗੁਰ ਬਚਨ
ਤੁਮਾਰੇ
ਫਿਰ ਬੋਲੋ ਸਤਿਗੁਰ ਬਚਨ
ਤੁਮਾਰੇ
ਗੱਲ ਤੇ ਮਹਾਰਾਜ ਜੀਆਂ ਦੀ ਰਸਨਾ ਤੋਂ ਨਿਕਲੇ ਬਚਨ ਦੀ ਏ ਜਦੋਂ ਉਹਦੇ ਸਾਰੇ ਸਰੀਰ ਦਾ ਕੋੜ ਰਾਜੀ ਹੋਇਆ ਉਹ ਨਿੰਦਿਆ ਕਰਨ ਵਾਲੇ ਵੀ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਏ ਕੋੜੀ ਨੇ ਵੀ ਭੁੱਲਾਂ ਬਖਸ਼ਮਾਈਆਂ ਕਿ ਮਹਾਰਾਜ ਅਸੀਂ ਤੁਹਾਡੀ ਉਮਰ ਵੱਲ ਵੇਖ ਕੇ ਸ਼ੰਕਾ ਕਰ ਬੈਠੇ ਕਿ ਏਡੀ ਛੋਟੀ ਉਮਰ ਚ ਗੁਰੂ ਕਿਵੇਂ ਕੋਈ ਬਣ ਸਕਦਾ ਹੈ ਪਰ ਅੱਜ ਸਾਨੂੰ ਗਿਆਨ ਹੋ ਗਿਆ ਗਿਆਨ ਕਿ ਆਪ ਜੀ ਦੇ ਵਿੱਚ ਤੇ ਗੁਰੂ ਨਾਨਕ ਜੀ ਦੇ ਵਿੱਚ ਕੋਈ ਫਰਕ ਨਹੀਂ ਹੈ ਕਹਿ ਦਿਓ ਵਾਹਿਗੁਰੂ ਮੇਰੇ ਕਹਿਣ ਦਾ ਇਸ਼ਾਰਾ ਸਮਝੋ ਮੈਂ ਸਮਾਪਤੀ ਕਰਨੇ ਜਿਨ੍ਹਾਂ ਦਾ ਆਗਮਨ ਪੁਰਬ ਬਤੀਤ ਹੋਇਆ ਪਿਆਰਿਓ ਉਹ ਏਡੇ ਵੱਡੇ ਨੇ ਭਾਵੇਂ ਉਹਨਾਂ ਵੱਲ ਤੁਸੀਂ ਤੱਕ ਲਓ ਭਾਵੇਂ ਉਹ ਤੁਹਾਡੇ ਵੱਲ ਤੱਕ ਲੈਣ ਜਿਸ ਡਿੱਠੇ
ਸਭ ਦੁੱਖ ਜਾਏ
ਜਿਸ ਡਿੱਠੇ
ਸਭ ਦੁੱਖ ਜਾਏ
ਫਿਰ ਬੋਲੋ ਜਿਸ ਡਿੱਠੇ
ਸਭ ਦੁੱਖ ਜਾਏ
ਦਾਤੇ ਨੂੰ ਕਹਿ ਦਿਓ ਦਾਤਿਆ ਸਾਡੀ ਇੰਨੀ ਕਮਾਈ ਨਹੀਂ ਕਿ ਤੇਰੇ ਵੱਲ ਅਸੀਂ ਤੱਕ ਸਕੀਏ ਭਾਵਨਾ ਨਾਲ ਇੰਨੀ ਵੀ ਕਮਾਈ ਨਹੀਂ ਔਕਾਤ ਹੀ ਨਹੀਂ ਸਾਡੀ ਹੈ ਹੀ ਕੱਖ ਨਹੀਂ ਰੋਮ ਰੋਮ ਸਾਡਾ ਔਗਣਾ ਨਾਲ ਭਰਿਆ ਪਿਆ ਪਰ ਪਾਤਸ਼ਾਹ ਤੂੰ ਤਰਸ ਦਾ ਖਾਤਾ ਖੋਲ ਕੇ ਇੱਕ ਪਿਆਰ ਭਰੀ ਨਦਰ ਹੀ ਪਾ ਦੇ ਤੂੰ ਪਾ ਦੇ ਤੂੰ ਮੇਰਾ ਦਾ ਖਾਤਾ ਖੋਲ ਦੇ ਤੇ ਮੈਨੂੰ ਵਿਸ਼ਵਾਸ ਹੈ ਜਦੋਂ ਸੰਗਤ ਅਰਦਾਸ ਕਰੇਗੀ ਸੰਗਤ ਦੀ ਕੀਤੀ ਅਰਦਾਸ ਕਦੀ ਗੁਰੂ ਮੋੜਦਾ ਨਹੀਂ ਅੱਜ ਇਹ ਅਰਦਾਸ ਕਰਿਓ ਦਾਤਿਆ ਮੇਰਾ ਦੇ ਘਰ ਵਿੱਚ ਆ ਕੇ ਇੱਕ ਪਿਆਰ ਭਰੀ ਨਦਰ ਤੂੰ ਹੀ ਸਾਡੇ ਤੇ ਪਾ ਦੇ ਤੇ ਜਦੋਂ ਉਹ ਵੀ ਨਦਰ ਪਾਏਗਾ ਫਿਰ ਜਿਸ ਡਿੱਠੇ
ਸਭ ਦੁੱਖ
ਜਿਸ ਡਿੱਠੇ
ਸਭ ਦੁੱਖ
ਗੁਰੂ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਨੂੰ ਇੱਕ ਵਾਰੀ ਇਹ ਪੰਕਤੀ ਪੜ੍ਹ ਲਓ, ਉਸ ਤੋਂ ਬਾਅਦ ਨੰਦ ਸਾਹਿਬ ਜੀ ਦਾ ਪਾਠ ਹੋਏਗਾ, ਕੋਈ ਰਸਨਾ ਖਾਲੀ ਨਾ ਰਹੇ, ਸਾਰੇ ਕਿਰਪਾ ਕਰਿਓ। ਉਸ ਤੋਂ ਬਾਅਦ ਅਰਦਾਸ ਹੁਕਮਨਾਮਾ ਸਰਵਣ ਕਰਕੇ ਥੱਲੇ ਜੋ ਗੁਰੂ ਕੇ ਲੰਗਰ ਤਿਆਰ, ਸਭ ਨੇ ਰਸਨਾ ਨੂੰ ਲਾਉਣੇ। ਕਰਿਓ ਜੀ ਪਿਆਰ ਨਾਲ ਕਿਰਪਾ। ਕੌਣ ਨੇ ਗੁਰੂ ਹਰਕ੍ਰਿਸ਼ਨ ਸਾਹਿਬ? ਸਾਰੀ ਸੰਗਤ ਬੋਲਿਓ ਪਿਆਰ ਦੇ ਨਾਲ,
ਤੇਰਾ ਨਾਮ ਜੀ, ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ,
ਪੜੋ
ਤੇਰਾ ਨਾਮ ਜੀ, ਤੇਰਾ ਨਾਮ ਜੀ, ਦੁੱਖ ਪੰਜਨ ਤੇਰਾ ਨਾਮ ਜੀ, ਅੱਠ ਪਹਿਰ
ਸਾਰੇ ਲਾਓ ਹਾਜ਼ਰੀ। ਮੇਰੇ ਮਨ ਦੀ ਭਾਵਨਾ ਬਣੀ ਹੈ, ਸਿਰਫ ਦੋ ਕਮੈਂਟ। ਕਿਰਪਾ ਕਰਿਓ, ਕੋਈ ਰਸਨਾ ਵੰਝੀ ਨਾ ਰਹੇ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਕਹੋ, ਬਾਲਾ ਪ੍ਰੀਤਮ ਜੀ, ਜੇ ਤੁਸੀਂ ਸਾਡੀ ਬਾਂਹ ਨਾ ਫੜਦੇ ਅਸੀਂ ਰੁੱਲ ਜਾਣਾ ਸੀ। ਸਾਰੇ ਪਿਆਰ 'ਚ ਕਿਰਪਾ ਕਰਿਓ, ਇਹ ਧਾਰਮਿਕ ਗੀਤ ਹੈ, ਅਤੇ ਸਾਰੇ ਦੋ ਕਮੈਂਟ ਕਿਰਪਾ ਕਰ ਲਓ, ਫਿਰ ਉਸ ਤੋਂ ਬਾਅਦ ਅਨੰਦ ਸਾਹਿਬ ਜੀ ਦਾ ਪਾਠ।
ਜੇ ਤੁਸੀਂ ਨਾ ਫੜਦੇ ਪਾਂ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ।
ਜੇ ਤੁਸੀਂ ਨਾ ਫੜਦੇ ਪਾਂ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ, ਅਸਾਂ ਰੁੱਲ ਜਾਣਾ ਸੀ। ਨਾ ਹੱਸਣੀ ਹੋਣੀ ਸੀ, ਨਾ ਹੱਸਦੀ ਖੇਡਦੀ ਜ਼ਿੰਦਗਾਨੀ ਹੋਣੀ ਸੀ, ਇਸ ਜੀਵਨ ਦੀ ਕੁਝ ਹੋ ਕਹਾਣੀ ਹੋਣੀ ਸੀ।
ਜੇ ਚਰਨੀ ਨਾ ਦਿੰਦੇ ਹਾਂ, ਚਰਨੀ ਨਾ ਦਿੰਦੇ ਹਾਂ ਅਸਾਂ ਰੁੱਲ ਜਾਣਾ ਸੀ, ਸਾਨੂੰ ਕਿਤੇ ਨਾ ਮਿਲਦੀ ਤਾਂ ਅਸਾਂ ਰੁੱਲ ਜਾਣਾ ਸੀ।
ਅਸਾਰੁਲ ਜਾਣਾ ਸੀ
ਅਸਾਰੁਲ ਜਾਣਾ ਸੀ
ਅਸੀਂ ਟੁੱਟਿਆ ਪੱਤਿਆਂ ਵਾਂਗੂ ਨਾਲੇ ਰੁਲਦੇ ਸੀ ਗੱਲ ਗੱਲ ਦੇ ਉੱਤੇ ਅੱਖਾਂ ਤੋਂ ਅੱਥਰੂ ਡੁੱਲਦੇ ਸੀ ਅਸੀਂ ਟੁੱਟਿਆ ਪੱਤਿਆਂ ਵਾਂਗੂ ਨਾਲੇ ਰੁਲਦੇ ਸੀ ਗੱਲ ਗੱਲ ਦੇ ਉੱਤੇ ਅੱਖਾਂ ਤੋਂ ਅੱਥਰੂ ਡੁੱਲਦੇ ਜੇ ਤੁਸੀਂ ਨਾ ਦਿੰਦੇ ਖੁਸ਼ੀਆਂ ਜੇ ਤੁਸੀਂ ਨਾ ਦਿੰਦੇ ਖੁਸ਼ੀਆਂ ਅਸਾਂ ਰੁਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁਲ ਜਾਣਾ ਸੀ
ਅਸਾਂ ਰੁਲ ਜਾਣਾ ਸੀ
ਅਸਾਂ ਰੁਲ ਜਾਣਾ ਸੀ
ਲਾਸਟ ਲਾਈਨ ਸਾਰੇ ਬੋਲੇ
ਗੁਰੂ ਨਾਨਕ ਕਿਰਪਾ ਕੀਤੀ ਗੱਲ ਨਾਲ ਲਾਇਆ
ਗੁਰੂ ਨਾਨਕ ਕਿਰਪਾ ਕੀਤੀ ਗੱਲ ਨਾਲ ਲਾਇਆ
ਬਲ ਪ੍ਰੀਤਮ ਕਿਰਪਾ ਕੀਤੀ ਗੱਲ ਨਾਲ ਲਾਇਆ ਬਲ ਪ੍ਰੀਤਮ
ਕਿਰਪਾ ਕੀਤੀ ਗੱਲ ਨਾਲ ਲਾਇਆ
ਦੀਪ ਸਿੰਘ ਕਿਰਪਾ ਕੀਤੀ ਗੱਲ ਨਾਲ ਲਾਇਆ
ਬਾਬਾ ਦੀਪ ਸਿੰਘ ਕਿਰਪਾ ਕੀਤੀ ਗੱਲ ਨਾਲ ਲਾਇਆ
ਸਾਨੂੰ ਡਿੱਗਦਿਆਂ ਟੈਂਦਿਆਂ ਨੂੰ ਉੱਪਰ ਉਠਾਇਆ
ਸਾਨੂੰ ਡਿੱਗਦਿਆਂ ਟੈਂਦਿਆਂ ਨੂੰ ਉੱਪਰ ਉਠਾਇਆ
ਤੁਸੀਂ ਪਿਆਰ ਦਿੱਤਾ ਬਣ ਮਾਂ ਪਿਆਰ ਦਿੱਤਾ ਬਣ ਮਾਂ ਨਹੀਂ ਤੇ ਰੁਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁਲ ਜਾਣਾ ਸੀ
ਅਸਾਂ ਰੁਲ ਜਾਣਾ ਸੀ
ਅਸਾਂ ਰੁਲ ਜਾਣਾ
ਤੁਸੀਂ ਨਾ ਫੜਦੇ ਪਾੜੋ ਜੇ ਤੁਸੀਂ ਨਾ ਫੜਦੇ ਪਾ ਅਸਾਂ ਰੁਲ ਜਾਣਾ ਸੀ ਸਾਨੂੰ ਕਿਤੇ ਨਾ ਮਿਲਦੀ ਥਾਂ ਅਸਾਂ ਰੁਲ ਜਾਣਾ ਸੀ
ਅਸਾਂ ਰੁਲ ਜਾਣਾ ਸੀ ਅਸਾਂ ਰੁਲ ਜਾਣਾ ਸੀ ਅਸਾਂ ਰੁਲ ਜਾਣਾ
ਸਤਿਗੁਰੂ ਕਿਰਪਾ ਕਰਨ ਇਤਨੀ ਕੁ ਸੇਵਾ ਪ੍ਰਵਾਨ ਫਤਿਹ ਬੁਲਾਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਆਓ ਬੜੇ ਪਿਆਰ ਦੇ ਵਿੱਚ ਸਾਰੀਆਂ ਸੰਗਤਾਂ ਆਨੰਦ ਸਾਹਿਬ ਜੀ ਦਾ ਪਾਠ ਕਰੀਏ।